ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸਤਿਗੁਰ ਤੇਜੋ ਮੋਹ ਫੇਰੇ ਸੇ ਬੱਧੇ ਦੁੱਖ ਸਹਾਹੇ ਫਿਰ ਫਿਰ ਮਿਲਨ ਨਾ ਪਾਏ ਨੀ ਜੰਮਹੇ ਤਾ ਮਰ ਜਾਹੇ ਸਤਿਗੁਰ ਤੇਜੋ ਮੋਹ ਫੇਰੇ ਸੇ ਬੱਧੇ ਦੁੱਖ ਸਹਾਹੇ ਫਿਰ ਫਿਰ ਮਿਲਨ ਨਾ ਪਾਏ ਨੀ ਜੰਮਹੇ ਤਾ ਮਰ ਜਾਹੇ ਸਹਿਸਾ ਰੋਗ ਨਾ ਛੋਡਈ ਦੁੱਖ ਹੀ ਮੈਂ ਦੁੱਖ ਪਾਹੇ ਨਾਨਕ ਨਦਰੀ ਬਖਸ਼ ਲੇ ਸਭ ਦੇ ਮੇਲ ਮਿਲਾਹੇ ਮਹਲਾ ਤੀਜਾ ਜੋ ਸਤਿਗੁਰ ਤੇ ਮੋਹ ਫੇਰੇ ਤਿੰਨਾ ਠਾਉਰ ਨਾ ਠਾਓ ਜਿਉਂ ਛੁੱਟਰ ਘਰ ਘਰ ਫੇਰੈ ਦੋਹ ਚਾਰਣ ਬਦਨਾਓ ਨਾਨਕ ਗੁਰਮੁਖ ਬਖਸ਼ੀਐ ਸੇ ਸਤਿਗੁਰ ਮੇਲ ਮਿਲਾਓ ਪੌੜੀ ਜੋ ਸੇਵੇ ਸਤ ਮੁਰਾਰ ਸੇ ਭਵ ਜਲ ਤਰ ਗਇਆ ਜੋ ਬੋਲੇ ਹਰ ਹਰ ਨਾਓ ਤਿੰਨ ਜਮ ਛੱਡ ਗਇਆ ਸੇ ਦਰ ਗਹਿ ਪੈਦਾ ਜਾਹੇ ਜਿੰਨਾ ਹਰ ਜਪ ਲਿਆ ਹਰ ਸੇਵਹੇ ਸੇਈ ਪੁਰਖ ਜਿੰਨਾ ਹਰ ਤੁਦ ਮਇਆ ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭ੍ਰਮ ਭਾਉ ਗਇਆ ਹਰ ਸੇਵਹੇ ਸੇਈ ਪੁਰਖ ਜਿੰਨਾ ਹਰ ਤੁਦ ਮਇਆ ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭ੍ਰਮ ਭਾਉ ਗਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸਮਾਰ ਅਥਾਹ ਅਗੰਤ ਅਤੋਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ। ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂ ਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਆਪਣੇ ਸ੍ਰੀ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ। ਅਸੀਂ ਸਾਰੇ ਖੁਸ਼ਕਿਸਮਤ ਵਡਭਾਗੀ ਜਨ ਹਾਂ ਜਿਨ੍ਹਾਂ ਨੂੰ ਇਸ ਬ੍ਰਹਿਮੰਡ ਦੇ ਸਭ ਤੋਂ ਪਵਿੱਤਰ ਅਸਥਾਨ ਜਿਉਂਦੇ ਜਾਗਦੇ ਬੋਲਦੇ ਅਤੇ ਸੁਣਦੇ ਹੋਏ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮੁਬਾਰਕ ਜ਼ਿਆਰਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਾਈਂ ਦਰੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰੋਂ ਪ੍ਰਾਪਤ ਹੋਏ ਮੁਬਾਰਕ ਹੁਕਮਨਾਮੇ ਦਾ ਪਾਠ ਬੜੇ ਸੁਰੀਲੇ ਕੰਠ ਤੋਂ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਮਹਾਂਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਬਹੁਤ ਹੀ ਅਦਬ ਸਹਿਤ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਭਾਵੇਂ ਆਪ ਇੱਥੇ ਗੁਰੂ ਦਰਬਾਰ ਵਿੱਚ ਜਾਂ ਦੂਰ ਦਰਾਜ ਆਪਣੇ ਪਰਿਵਾਰ ਵਿੱਚ ਬੈਠੇ ਸਰਵਣ ਕਰ ਰਹੇ ਹੋ, ਗੁਰੂ ਰਾਮਦਾਸ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਸਾਹਿਬੇ ਕਮਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਸੋਰਠ ਕੀ ਵਾਰ ਵਿੱਚ ਇਹ ਮਹਾਂਬੋਲ ਦਰਜ ਹਨ। ਇਸ ਪਾਵਨ ਵਾਰ ਦੀ ਇਹ ਸੱਤਵੀਂ ਪੌੜੀ ਹੈ। ਇਸ ਪੌੜੀ ਦੇ ਨਾਲ ਪਹਿਲਾਂ ਦੋ ਸਲੋਕ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ। ਇਹਨਾਂ ਬਚਨਾਂ ਵਿੱਚ ਮਹਾਨ ਵਿਚਾਰ ਸਾਹਿਬ ਨੇ ਸਾਡੀ ਝੋਲੀ 'ਚ ਪਾਉਂਦਿਆਂ ਆਇਆ ਸਾਡੇ ਕਲਯੁਗੀ ਜੀਵਾਂ ਦੀ ਝੋਲੀ ਨੂੰ ਮਾਲਾਮਾਲ ਕੀਤਾ ਹੈ। ਸਾਹਿਬ ਫੁਰਮਾਨ ਕਰਦੇ ਨੇ, ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾ ਹੈ। ਫਿਰ ਫਿਰ ਮਿਲਣ ਨਾ ਪਾਏ ਨੀ, ਜੰਮੇ ਹੈ ਤੈ ਮਰ ਜਾ ਹੈ। ਜਿਹੜੇ ਆਪਣੇ ਜੀਵਨ ਵਿੱਚ ਗੁਰੂ ਤੋਂ ਮੂੰਹ ਫੇਰ ਲੈਂਦੇ ਨੇ, ਉਹਨਾਂ ਦਾ ਜੀਵਨ ਸਦਾ ਹੀ ਦੁੱਖਾਂ ਨਾਲ ਭਰਿਆ ਰਹਿੰਦਾ। ਪਰ ਜਿਹੜਾ ਦਾ ਹਿਰਦਾ ਗੁਰੂ ਨਾਲ ਜੁੜ ਜਾਂਦਾ, ਜੋ ਗੁਰਮੁਖ ਹਿਰਦੇ ਨੇ, ਉਹਨਾਂ ਦਾ ਹਿਰਦਾ ਸਦਾ ਹੀ ਕਰਤਾ ਪੁਰਖ ਦੀ ਮਹਿਰਾਮਤ ਸਦਕਾ, ਨਜ਼ਰੇ ਇਨਾਇਤ ਸਦਕਾ, ਪਰਮ ਰਸ ਨਾਲ ਭਰਿਆ ਰਹਿੰਦਾ, ਖੇੜੇ ਨਾਲ ਭਰਿਆ ਰਹਿੰਦਾ। ਔਰ ਐਸੀ ਮਹਾਨ ਅਧਿਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਹਮੇਸ਼ਾ ਜੀਵਨ ਰਸ ਨਾਲ ਭਰਿਆ ਆ। ਐਸੇ ਪੁਰਖਾਂ ਨੂੰ ਵੱਡੇ ਤੋਂ ਵੱਡਾ ਦੁੱਖ ਵੀ ਆ ਜਾਏ ਤਾਂ ਉਹਨਾਂ ਨੂੰ ਦੁੱਖ ਪਾਉਂਦਾ ਕੋਈ ਨਹੀਂ ਹੈ, ਐਸਾ ਆਤਮਕ ਆਨੰਦ ਬਣਿਆ ਰਹਿੰਦਾ, ਰਸ ਬਣਿਆ ਰਹਿੰਦਾ। ਇਹਨਾਂ ਜੁੜਿਆ ਹੋਇਆ ਹਿਰਦਿਆਂ ਵੱਲ ਦੇਖੀਏ ਤੇ ਭਾਈ ਭਿਖਾਰੀ ਜੈਸੇ ਸੱਜਣ ਇਤਿਹਾਸ ਵਿੱਚ ਦਿਖਾਈ ਪੈ ਜਾਣਗੇ, ਜਿਨ੍ਹਾਂ ਦਾ ਜੀਵਨ ਸਥਿਰਤਾ ਨਾਲ ਭਰਿਆ ਹੋਇਆ, ਡੋਲਦੇ ਹੋਏ ਦੇਖਿਆ ਨਹੀਂ ਜਾ ਸਕਦਾ। ਅਨੇਕਾਂ ਹੀ ਐਸੇ ਮਹਾਨ ਜੀਵਨ ਵਾਲੀਆਂ ਆਤਮਾਵਾਂ, ਐਸੇ ਮਹਾਨ ਗੁਰਸਿੱਖ ਜਿਨ੍ਹਾਂ ਦੇ ਜੀਵਨ ਵਿੱਚ ਦੁੱਖ ਤਾਂ ਆਇਆ, ਕਿਉਂਕਿ ਸੰਸਾਰ ਹੈ ਹੀ ਦੁੱਖਾਂ ਦਾ ਘਰ, ਪਰ ਦੁੱਖ ਉਹਨਾਂ ਦੇ ਹਿਰਦੇ ਤੱਕ ਨਹੀਂ ਪਹੁੰਚ ਸਕਿਆ, ਉਹਨਾਂ ਨੂੰ ਦੁੱਖ ਡੁਲਾ ਨਹੀਂ ਸਕਿਆ। ਸਦਾ ਹੀ ਜੀਵਨ ਪ੍ਰੇਮ ਨਾਲ ਭਰਿਆ ਰਿਹਾ, ਰਸ ਨਾਲ ਭਰਿਆ ਆ। ਤੇ ਮਜ਼ਾਲ ਹੈ ਕਿਧਰੇ ਉਹਨਾਂ ਨੂੰ ਨਾ ਸ਼ੁਕਰੇ ਹੁੰਦੇ ਹੋਏ ਦੇਖਿਆ ਜਾ ਸਕਿਆ ਹੋਵੇ, ਕਿਸੇ ਨੇ ਕਿਹਾ ਹੋਵੇ ਜਾਂ ਹੋਰ ਕੋਈ ਲਾਲਚ ਦੇ ਕੇ ਡੁਲਾ ਸਕਿਆ ਹੋਵੇ। ਤੁਸੀਂ ਭਾਈ ਤਿਲਕਿਆ ਜੀ ਦਾ ਜੀਵਨ ਪੜ੍ਹ ਕੇ ਦੇਖੋ, ਉਹ ਆਪਣੇ ਪਿੰਡ ਵਿੱਚ ਇਕੱਲਾ ਹੀ ਗੁਰਸਿੱਖ ਸੀ, ਗੁਰੂ ਨਾਲ ਜੁੜਿਆ ਹੋਇਆ, ਤੇ ਸਾਰਾ ਉਸਦਾ ਪਿੰਡ ਇੱਕ ਕਨਪਾਟੇ ਜੋਗੀ ਦਾ ਚੇਲਾ ਬਣਿਆ ਹੋਇਆ ਸੀ, ਉਸਦੇ ਗੱਲ ਮੰਨਦਾ ਸੀ, ਉਸਦੇ ਅਨੁਸਾਰ ਚੱਲਦਾ ਸੀ। ਔਰ ਉਸ ਯੋਗੀ ਨੇ ਪਖੰਡ ਕੀਤਾ, ਆਖਿਆ ਮੈਂ ਜਪ ਕਰਾਂਗਾ, ਸਮਾਧੀ ਲਗਾਵਾਂਗਾ, ਤੇ ਜਿਹੜਾ ਮੇਰੇ ਸਮਾਧੀ ਉਥਾਨਤਾ ਤੋਂ ਬਾਅਦ ਸਭ ਤੋਂ ਪਹਿਲਾਂ ਮੇਰਾ ਦਰਸ਼ਨ ਕਰੇਗਾ ਉਹਨੂੰ ਇੱਕ ਦਿਨ ਦਾ ਸਵਰਗ ਮਿਲੇਗਾ। ਤੇ ਸਵਰਗ ਪਤਾ ਕੌਣ ਲੱਭਦੇ ਫਿਰਦੇ ਹਨ ਸਾਧ ਸੰਗਤ, ਜਿਨ੍ਹਾਂ ਦਾ ਜੀਵਨ ਨਰਕ ਨਾਲ ਭਰਿਆ ਹੁੰਦਾ ਹੈ, ਜਿਨ੍ਹਾਂ ਦਾ ਜੀਵਨ ਦੁੱਖਾਂ ਨਾਲ ਭਰਿਆ ਹੁੰਦਾ, ਉਹ ਸਵਰਗ ਦੀ ਕਲਪਨਾ ਆਸਮਾਨ ਤੇ ਕਰਦੇ। ਪਰ ਜੁੜੇ ਹੋਏ ਹਿਰਦੇ ਨਾ ਸਵਰਗ ਦਾ ਲਾਲਚ ਦੇਖ ਕੇ ਡੋਲਦੇ ਹਨ, ਨਾ ਪਦਵੀਆਂ ਪ੍ਰਤਿਸ਼ਠਾ, ਨਾ ਦੁਨੀਆਂ ਦੇ ਪਦਾਰਥ, ਉਹਨਾਂ ਦਾ ਹਿਰਦਾ ਸਦਾ ਰਸ ਨਾਲ ਹੀ ਭਰਿਆ ਰਹਿੰਦਾ ਹੈ। ਸਾਰਾ ਪਿੰਡ ਉਸ ਯੋਗੀ ਦੇ ਦਰਸ਼ਨ ਲਈ ਆਇਆ ਤੇ ਆਖਿਆ ਸਾਨੂੰ ਇੱਕ ਦਿਨ ਦਾ ਸਵਰਗ ਮਿਲ ਜਾਏਗਾ। ਤੇ ਯੋਗੀ ਨੇ ਪੁੱਛਿਆ ਕੋਈ ਰਹਿ ਤਾਂ ਨਹੀਂ ਗਿਆ ਪਿੰਡ ਵਿੱਚ ਜਿਹੜਾ ਮੇਰੇ ਦਰਸ਼ਨ ਕਰਨ ਨਾ ਆਇਆ ਹੋਵੇ? ਉਹਨੇ ਕਿਹਾ ਬਈ ਇੱਕ ਸਿੱਖ ਹੈ ਭਾਈ ਤਿਲਕਾ, ਉਹ ਕੋਈ ਨਹੀਂ ਆਇਆ। ਆਖਣ ਲੱਗਾ ਜਾਓ ਉਸਨੂੰ ਕਹੋ ਇੱਕ ਮਹੀਨੇ ਦਾ ਸਵਰਗ ਦੇਵਾਂਗਾ, ਮੇਰਾ ਦਰਸ਼ਨ ਕਰੇ ਆ ਕੇ। ਭਾਈ ਤਿਲਕੇ ਨੇ ਨਾ ਕਰ ਦਿੱਤੀ, ਆਖਿਆ ਗੱਲ ਇਹ ਹੈ ਮੈਂ ਕਿਸੇ ਦੇ ਦਰਸ਼ਨ ਗੁਰੂ ਤੋਂ ਬਗੈਰ ਨਹੀਂ ਕਰਦਾ, ਮੇਰਾ ਜੀਵਨ, ਮੇਰੀ ਬਰਕਤ, ਮੇਰਾ ਆਨੰਦ, ਮੇਰਾ ਖੇੜਾ ਮੇਰੇ ਗੁਰੂ ਦੇ ਦਰਸ਼ਨਾਂ ਤੇ ਖੜਾ ਹੈ। ਸਾਹਿਬ ਜੀਆਂ ਦੇ ਬੋਲ ਵੀ ਨੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਗੁਰੂ ਦਾ ਦਰਸ਼ਨ ਜਿਹੜਾ ਆਪ ਹੁਣ ਵਡਭਾਗ ਸਦਕਾ ਕਰਦੇ ਪਏ ਹੋ ਗੁਰੂ ਰਾਮਦਾਸ ਮਹਾਰਾਜ ਜੀ ਦਾ, ਇਹ ਦੀਦਾਰ ਜੀਵਨ ਵਿੱਚ ਭਾਰਾ ਸੁੱਖ ਪ੍ਰਦਾਨ ਕਰਦਾ ਹੈ। ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਅੱਖਣ ਲੱਗਾ ਮੈਂ ਹੋਰ ਕਿਸੇ ਦਾ ਦਰਸ਼ਨ ਨਹੀਂ ਕਰਨਾ। ਫਿਰ ਯੋਗੀ ਆਪ ਆਇਆ, ਕਿਹਾ ਸਦੀਵੀ ਸਵਰਗ 6 ਮਹੀਨਿਆਂ ਦਾ ਵੀ ਦੇਵਾਂ, ਸਦੀਵੀ ਵੀ ਦੇਵਾਂ। ਇੱਕ ਵਾਰੀ ਦਰਵਾਜ਼ਾ ਖੋਲ, ਭਾਈ ਤਿਲਕਾ ਜੀ ਨੇ ਕਿਹਾ ਗੱਲ ਇਹ ਹੈ, ਮੈਂ ਸਵਰਗ ਦੇ ਲਾਲਚ ਵਿੱਚ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ, ਇਸ ਲਈ ਮੈਨੂੰ ਕੋਈ ਸਵਰਗ ਦੀ ਲੋੜ ਨਹੀਂ ਹੈ ਤੇ ਨਾ ਮੈਂ ਤੇਰੇ ਦਰਸ਼ਨ ਕਰਦਾ ਹਾਂ। ਮੇਰੇ ਸਾਹਿਬ ਜੀ ਦੇ ਅਗੰਮੀ ਬੋਲ ਨੇ, ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ ਹਮ ਕਾਹੂ ਕੀ ਕਾਣ ਨਾ ਕੱਢ ਤੇ ਆਪਣੇ ਗੁਰ ਪ੍ਰਸਾਦੇ। ਸਵਰਗ ਨਰਕ ਕਬੀਰ ਜੀ ਦੇ ਬੋਲ ਨੇ, ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਮੇਰਾ ਜੀਵਨ ਸਾਰਾ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ, ਨਾਮ ਨਾਲ ਜੁੜਿਆ ਹੋਇਆ, ਇਸ ਲਈ ਮੈਨੂੰ ਸਵਰਗ ਨਰਕ ਦੀ ਪਰਵਾਹ ਕੋਈ ਨਹੀਂ। ਆਖਿਰ ਯੋਗੀ ਨੇ ਤਰਲਾ ਕੀਤਾ, ਆਖਿਆ ਤਿਲਖਿਆ ਗੱਲ ਇਹ ਹੈ, ਤੇਰਾ ਨਾਮ ਜ਼ਰੂਰ ਤਿਲਕਾ ਹੈ ਪਰ ਤੂੰ ਆਪਣੇ ਗੁਰੂ ਦੇ ਮਾਰਗ ਤੋਂ ਤਿਲਕਿਆ ਨਹੀਂ। ਮੈਨੂੰ ਤੇਰਾ ਦਰਸ਼ਨ ਚਾਹੀਦਾ ਹੈ, ਮੈਂ ਤੇਰੇ ਵਰਗੇ ਦ੍ਰਿੜ ਮਨੁੱਖ ਦਾ ਦੀਦਾਰ ਚਾਹੁੰਦਾ ਹਾਂ ਤੇ ਮੇਰੇ ਕੋਲ ਤੇ ਕੋਈ ਨਰਕ ਸਵਰਗ ਹੈ ਨਹੀਂ, ਮੈਂ ਤੇ ਪ੍ਰਸ਼ਾਦੇ ਕਰਕੇ ਪਖੰਡ ਰਚਿਆ ਹੋਇਆ ਤੇ ਤੂੰ ਹੁਣ ਮੇਰੇ ਤੇ ਮਿਹਰ ਕਰ, ਮੈਨੂੰ ਆਪਣੇ ਗੁਰੂ ਦਾ ਦੀਦਾਰ ਕਰਾ, ਮੈਨੂੰ ਆਪਣੇ ਗੁਰੂ ਕੋਲ ਲੈ ਜਾ ਤਾਂ ਕਿ ਜਿਹੜੀ ਦ੍ਰਿੜਤਾ ਤੇਰੇ ਕੋਲ ਹੈ ਮੇਰੇ ਕੋਲ ਵੀ ਆ ਸਕੇ, ਮੇਰੇ ਜੀਵਨ ਵੀ ਇਤਨਾ ਦ੍ਰਿੜ ਹੋ ਜਾਏ। ਅੱਜ ਤੇ ਮੈਂ ਅਰਜ਼ ਕਰਾਂ ਇਹੋ ਜਿਹੇ ਲੋਕ ਸਾਨੂੰ ਥਾਂ ਪਰ ਥਾਂ ਮਿਲ ਜਾਵਣਗੇ ਜਿਨ੍ਹਾਂ ਦਾ ਹਿਰਦਾ ਆਪਣਾ ਗੁਰੂ ਨਾਲੋਂ ਟੁੱਟਿਆ ਹੈ, ਔਰ ਟੁੱਟੇ ਹੋਏ ਦੀ ਪਛਾਣ ਇਹ ਹੈ ਉਹ ਤੁਹਾਨੂੰ ਨਿਤਨੇਮ ਨਾਲੋਂ ਤੋੜਦਾ ਹੋਵੇਗਾ, ਉਹ ਤੁਹਾਨੂੰ ਜਾਪ ਨਾਲੋਂ ਤੋੜਦਾ ਹੋਵੇਗਾ, ਸਿਮਰਨ ਨਾਲੋਂ ਤੋੜਦਾ ਹੋਵੇਗਾ ਤੇ ਕਹਿੰਦਾ ਹੋਵੇਗਾ ਇਹ ਤੋਤਾ ਰਤਨ ਹੈ, ਇਸ ਦਾ ਲਾਭ ਕੋਈ ਨਹੀਂ। ਜਿਤਨੇ ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੈਠੇ ਨੇ, ਸੰਸਾਰ ਦੇ ਹੋਰ ਤਮਾਮ ਜਗਤ ਵਿੱਚ ਬੈਠੇ ਨੇ, ਉਹਨਾਂ ਸਾਰਿਆਂ ਦਾ ਇੱਕ ਮਤ ਹੈ ਕਿ ਨਾਮ ਬਿਨਾਂ ਨਹੀਂ ਜੀਵਿਆ ਜਾਏ। ਮੇਰੇ ਸਾਹਿਬ ਜੀ ਫੁਰਮਾਨ ਕਰਦੇ ਨੇ, ਆਖਣ ਜੀਵਾਂ ਵਿਸਰਾ ਮਰ ਜਾਓ, ਆਖਣ ਔਖਾ ਸੱਚਾ ਨਾਉ, ਸੱਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਖਾਏ ਚੱਲੀਏ ਦੁੱਖ। ਮੇਰੇ ਸਾਹਿਬ ਜੀਆਂ ਦੇ ਬੋਲ ਨੇ, ਪਰ ਟੁੱਟਿਆ ਹੋਇਆ ਹਿਰਦਾ ਸਦਾ ਤੋੜਦਾ ਰਹੇਗਾ। ਗੁਰਮੁਖਾਂ ਦੇ ਜੀਵਨ ਦੀ ਪਛਾਣ ਹੈ, ਮਜ਼ਾ ਲਓ ਕਿਧਰੇ ਡੋਲਦੇ ਹੋਏ ਦਿਖਾਈ ਪੈਣ ਭਾਵੇਂ ਕਿਧਰੇ ਚਲੇ ਜਾਣ। ਤੁਸੀਂ ਭਾਈ ਭਾਗੀਰਥ ਨੂੰ ਦੇਖੋ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਹਿਲਾ ਸਿੱਖ ਹੈ ਭਾਈ ਭਾਗੀਰਥ। ਇਹ ਦੁਆਬੇ ਵਿੱਚ ਸ਼ੰਕਰ ਪਿੰਡ ਦੇ ਕੋਲ, ਸ਼ਾਹਕੋਟ ਦੇ ਕੋਲ ਤੁਹਾਨੂੰ ਮਲਸੀਹਾਂ ਪਿੰਡ ਮਿਲੇਗਾ, ਮਲਸੀਹਾਂ ਭਾਈ ਭਾਗੀਰਥ ਦਾ ਨਗਰ ਹੈ। ਇੱਥੋਂ ਦਾ ਹੀ ਰਹਿਣ ਵਾਲਾ ਸੀ, ਦੇਵੀ ਦਾ ਉਪਾਸਕ ਸੀ ਤੇ ਬਾਰ ਬਾਰ ਹੱਠ ਯੋਗ ਕਰਦਾ ਆਇਆ ਬਈ ਮੈਨੂੰ ਦਰਸ਼ਨ ਚਾਹੀਦਾ ਹੈ, ਮੁਕਤ ਚਾਹੀਦੀ ਹੈ। ਇੱਕ ਦਿਨ ਜੋ ਮੰਦਰ ਵਿੱਚ ਬੈਠਿਆ, ਕਾਫੀ ਸਮਾਂ ਨਿਕਲ ਗਿਆ, ਕਾਫੀ ਦਿਨ ਨਿਕਲ ਗਏ ਪ੍ਰਾਰਥਨਾ ਕਰਦਿਆਂ ਆਇਆ ਪਰ ਦੀਦਾਰ ਨਸੀਬ ਨਾ ਹੋਇਆ ਤੇ ਬੈਠਿਆਂ ਬੈਠਿਆਂ ਨਾ ਝੋਕ ਲੱਗ ਗਈ ਤੇ ਕੀ ਦੇਖਦਾ ਹੈ, ਜਿਸ ਦੇਵੀ ਦੀ ਪੂਜਾ ਕਰਦਾ ਸਨਮਾਨ ਕਰਦਾ। ਇੱਕ ਮੈਂ ਬੇਨਤੀ ਖਾਸ ਤੌਰ ਤੇ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ, ਕੋਈ ਕਿਸੇ ਦੀ ਪੂਜਾ ਕਰੇ, ਕਿਸੇ ਨੂੰ ਮੱਥਾ ਟੇਕੇ, ਕਿਸੇ ਨੂੰ ਨਮਸਕਾਰ ਕਰੇ, ਗੁਰਸਿੱਖ ਉਸਦਾ ਵਿਰੋਧ ਨਹੀਂ ਕਰਦਾ, ਧਰਮ ਦੇ ਨਾਂ ਤੇ ਵਿਰੋਧ ਨਹੀਂ ਹੋ ਸਕਦਾ। ਆਪਣੇ ਆਪਣੇ ਮਤ ਅਨੁਸਾਰ ਕੋਈ ਮਨੁੱਖ ਕਰਤਾ ਪੁਰਖ ਦਾ ਨਾਮ ਜਪ ਸਕਦਾ ਹੈ, ਕੋਈ ਦੇਵੀ ਦੇਵਤਿਆਂ ਦੀ ਆਰਾਧਨਾ ਕਰੇ ਉਸ ਨੂੰ ਮੁਬਾਰਕ ਹੈ, ਕੋਈ ਫਕੀਰਾਂ ਨੂੰ ਕੋਈ ਕਬਰਾਂ ਨੂੰ ਮੰਨੇ ਉਸਦੀ ਮਰਜ਼ੀ ਹੈ, ਪਰ ਸਤਿਗੁਰੂ ਜੀ ਨੇ ਸਾਨੂੰ ਸ਼ਬਦ ਗੁਰੂ ਨਾਲ ਜੋੜਿਆ, ਔਰ ਇਹ ਸਾਡਾ ਇਤਿਹਾਸ ਹੈ ਔਰ ਇਹ ਅਸਲੀਅਤ ਹੈ। ਬੈਠਿਆਂ ਬੈਠਿਆਂ ਝੋਕ ਲੱਗ ਗਈ ਤੇ ਸੁਪਨੇ ਵਿੱਚ ਦੇਵੀ ਦਾ ਦਰਸ਼ਨ ਹੋਇਆ, ਆਖਿਆ ਭਗਤ ਕੀ ਮੰਗਦਾ ਹੈ, ਭਗਤਾ ਦੱਸ ਤੈਨੂੰ ਕੀ ਚਾਹੀਦਾ ਹੈ। ਤੇ ਭਾਗੀਰਥ ਕਹਿਣ ਲੱਗਾ, ਪਿੰਡ ਦਾ ਚੌਧਰੀ ਹਾਂ, ਜ਼ਮੀਨਾਂ ਬਥੇਰੀਆਂ ਹਨ, ਕਾਰੋਬਾਰ ਦੀ ਕਮੀ ਨਹੀਂ, ਸਾਰਾ ਕੁਝ ਚੰਗਾ ਮਾਣ ਸਨਮਾਨ ਹੈ, ਬਸ ਮੈਨੂੰ ਮੁਕਤੀ ਚਾਹੀਦੀ ਹੈ, ਮੈਨੂੰ ਮੁਕਤੀ ਮਿਲ ਜਾਏ, ਮੁਕਤੀ ਪ੍ਰਾਪਤ ਹੋ ਜਾਏ। ਉਸ ਸ਼ਕਤੀ ਨੇ ਕਿਹਾ, ਦੇਵੀ ਨੇ ਕਿਹਾ, ਆਖਣ ਲੱਗੀ ਗੱਲ ਉਹ ਹੈ ਭਾਗੀਰਥਾ, ਦੁਨੀਆਂ ਦੇ ਪਦਾਰਥ ਹੋਣ ਚਾਹੀਦੇ ਤੇ ਮੈਂ ਦਿਵਾ ਸਕਦੀ, ਮੈਂ ਦਿਵਾ ਸਕਦੀ ਹੋਵਾਂਗੀ, ਪਰ ਜੇ ਮੁਕਤੀ ਚਾਹੀਦੀ ਹੋਵੇ ਤੇ ਗੁਰੂ ਤੋਂ ਬਗੈਰ ਮੁਕਤੀ ਨਹੀਂ ਮਿਲਦੀ। ਤੇ ਗੁਰੂ ਪਰ ਬ੍ਰਹਮ ਪਰਮੇਸ਼ਵਰ ਦਾ ਸਾਕਸ਼ਾਤ ਰੂਪ ਹੈ, ਪ੍ਰਤੱਖ ਰੂਪ ਹੈ। ਇਸ ਲਈ ਜੇ ਮੁਕਤੀ ਚਾਹੀਦੀ ਹੈ ਤਾਂ ਫਿਰ ਤੂੰ ਗੁਰੂ ਨਾਨਕ ਦੇ ਚਰਨਾਂ ਵਿੱਚ ਚਲਾ ਜਾ, ਤੇ ਉਹ ਇਸ ਵੇਲੇ ਸੁਲਤਾਨਪੁਰ ਬੈਠਾ ਹੋਇਆ, ਤੇਰੇ ਕੋਲ ਹੀ ਹੈ ਸੁਲਤਾਨਪੁਰ। ਇਹ ਬਚਨ ਮੈਂ ਆਪ ਜੀ ਨੂੰ ਸਰਵਣ ਕਰਾਵਾਂ, ਇਸ ਤਰ੍ਹਾਂ ਮੇਰਾ ਮਨ ਕਰਦਾ ਹੈ। ਜਿਤਨੇ ਭਾਗਸ਼ਾਲੀ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਇੱਕ ਦਫ਼ਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮੁਬਾਰਕ ਨਾਮ ਮੈਨੂੰ ਸਰਵਣ ਕਰਾਓ, ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫ਼ਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਭਗਤਾਂ ਦੇ ਅਗੰਮੀ ਬੋਲ ਨੇ, ਕਹਿੰਦੇ ਤੁਮ ਕਹੀਅਤ ਹੋ ਆਦ ਪਵਾਮੀ, ਮੁਕਤ ਕੀ ਬਰੀਆ ਕਹਾਂ ਛੁਪਾਨੀ। ਦੇਵੀ ਦੇਵਤੇ ਇਹਨਾਂ ਕੋਲ ਮੁਕਤੀ ਨਹੀਂ ਆਉਂਦੀ, ਇਹ ਤਾਂ ਆਪ ਮੈਂ ਅਰਜ਼ ਕਰਾਂ ਮੁਕਤੀ ਲੱਭਦੇ ਨੇ, ਔਰ ਮੁਕਤੀ ਪਰਮਾਤਮਾ ਦੇ ਨਾਮ ਨਾਲ ਮਿਲਦੀ ਹੈ, ਗੁਰੂ ਮੁਕਤ ਕਰ ਦਿੰਦਾ ਹੈ। ਸਾਹਿਬ ਨੇ ਵੀ ਬਚਨ ਆਖੇ ਨੇ, ਕਿਤੇ ਗੁਰ ਚੇਲੇ ਫੁਨ ਹੋਆ, ਕਾਚੇ ਗੁਰ ਤੇ ਮੁਕਤ ਨਾ ਹੋਆ। ਆਖਿਆ ਭਾਗੀਰਥਾ, ਸੁਲਤਾਨਾਂ ਦਾ ਸੁਲਤਾਨ ਗੁਰੂ ਨਾਨਕ ਸੁਲਤਾਨਪੁਰ ਵਿੱਚ ਬੈਠਿਆ ਹੈ, ਜਾ ਕੇ ਦੀਦਾਰ ਕਰ। ਤੇ ਭਗੀਰਥ ਕਹਿਣ ਲੱਗਾ, ਮਿਲਿਆ ਤੇ ਕਦੀ ਹੈ ਨਹੀਂ ਹੈ, ਪਛਾਣ ਕਿਵੇਂ ਆਵੇਗੀ, ਕਿਵੇਂ ਪਤਾ ਚੱਲੇ? ਤੇ ਦੇਵੀ ਨੇ ਕਿਹਾ, ਉਹ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਲਵੇਗਾ, ਤੇਰਾ ਨਾਮ ਲੈ ਕੇ ਆਵਾਜ਼ ਮਾਰੇਗਾ। ਇੱਕ ਗੁਜ਼ਾਰਿਸ਼ ਮੈਂ ਨਿਮਰਤਾ ਸਹਿਤ ਹੋਰ ਆਪ ਸਾਰਿਆਂ ਦੇ ਚਰਨ ਕਮਲਾਂ ਤੇ ਸੀਸ ਰੱਖ ਕੇ ਕਰਨੀ ਚਾਹੁੰਦਾ। ਅਸੀਂ ਜਿਤਨੇ ਆਏ ਹਾਂ ਨਾ, ਸਾਨੂੰ ਸਾਰਿਆਂ ਨੂੰ ਮਹਾਰਾਜ ਜੀ ਦੇ ਚਰਨਾਂ ਦਾ ਸੁਭਾਗ ਮਿਲਿਆ ਹੈ। ਅਸੀਂ ਆਪਣੇ ਬਲ ਨਾਲ ਨਹੀਂ ਆਏ, ਆਪਣੀ ਸਮਝ ਨਾਲ ਨਹੀਂ ਆਏ, ਬਲਕਿ ਸਤਿਗੁਰੂ ਪਾਤਸ਼ਾਹ ਜੀ ਆਪ ਹੱਥ ਪਕੜ ਕੇ ਲੈ ਆਏ ਹਨ, ਤਾਂ ਸਾਡਾ ਗੁਰੂ ਚਰਨਾਂ ਵਿੱਚ ਆਉਣਾ ਪ੍ਰਾਪਤ ਹੋਇਆ, ਤਾਂ ਸਾਡਾ ਆਉਣਾ ਬਣਿਆ ਹੈ। ਅੱਖਣ ਲੱਗੀ, ਤੈਨੂੰ ਨਾਮ ਲਾ ਕੇ ਪੁਕਾਰੇਗਾ। ਬੜੇ ਲੋਕ ਸਨ, ਲਾਈਨ ਲੱਗੀ ਹੋਈ ਸੀ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ ਵਿੱਚ, ਮੋਦੀ ਖਾਨੇ ਦੇ ਬਾਹਰ ਸਾਜੋ ਸਮਾਨ ਲੈਣ ਵਾਲੇ। ਇੱਕ ਇੱਕ ਨੁਕਤਾ ਬੜਾ ਕੀਮਤੀ ਇਸ ਗਾਥਾ ਦਾ, ਧਿਆਨ ਪੂਰਵਕ ਸਰਵਣ ਕਰਨਾ। ਕੋਈ ਆਟਾ ਲੈਣ ਵਾਸਤੇ ਆਇਆ, ਕੋਈ ਦਾਲ ਲੈਣ ਵਾਸਤੇ ਆਇਆ, ਕੋਈ ਬਸਤਰ ਲੈਣ ਵਾਸਤੇ ਆਇਆ, ਕੋਈ ਹੋਰ ਵਰਤੋਂ ਦਾ ਸਾਜੋ ਸਮਾਨ ਲੈਣ ਵਾਸਤੇ ਆਇਆ। ਭਾਗੀਰਥ ਵੀ ਉਸ ਲਾਈਨ ਵਿੱਚ ਖੜਾ ਹੋ ਗਿਆ ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪਿਆਰੇ ਸਾਥੀ, ਅਜੀਜ਼ ਸਾਥੀ ਭਾਈ ਮਰਦਾਨਾ ਜੀ ਨੂੰ ਕਿਹਾ, ਆਖਿਆ ਉਹ ਜਿਹੜਾ ਪਿੱਛੇ ਖੜਾ ਨੇ ਉਸਨੂੰ ਬੁਲਾ ਲਿਆ, ਉਸਦਾ ਨਾਮ ਭਾਗੀਰਥ ਹੈ, ਉਸਨੂੰ ਬੁਲਾ ਲਿਆ। ਸਤਿਗੁਰੂ ਪਾਤਸ਼ਾਹ ਜੀ ਦਾ ਇਹ ਸਿੱਖ ਜਾ ਕੇ ਆਖਣ ਲੱਗਾ, ਬਈ ਪੈਂਡਾ ਨਾਮ ਭਾਗੀਰਥ ਹੈ? ਆਖਣ ਲੱਗਾ, ਹਾਂ ਮੈਂਡਾ ਨਾਮ ਤਾਂ ਭਾਗੀਰਥ ਆਏ, ਪਰ ਪੁਰਖਾ ਤੂੰ ਕਿਉਂ ਕਰ ਜਾਣਦਾ ਹੈ, ਤੈਨੂੰ ਕਿਵੇਂ ਪਤਾ ਹੈ? ਅਸੀਂ ਕੋਈ ਮਾਮੂਲੀ ਗੁਰੂ ਦੇ ਸਿੱਖ ਨਹੀਂ ਹਾਂ, ਡੋਲਣ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। ਅਸੀਂ ਪਰਿਪੂਰਨ ਪਰਮਾਤਮ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਤੱਖ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ, ਔਰ ਦੁਨੀਆਂ ਤੇ ਕਦੀ ਚਿੰਤਾ ਕਰਨ ਦੀ ਲੋੜ ਨਹੀਂ। ਚਿੰਤਾ ਜੇ ਕਰਨੀ ਹੈ ਤਾਂ ਇਸ ਗੱਲ ਦੀ ਕਰ, ਵੀ ਮੇਰਾ ਨਿਤਨੇਮ ਹੋ ਰਿਹਾ ਕਿ ਨਹੀਂ ਹੋ ਰਿਹਾ, ਇਹ ਚਿੰਤਾ ਦੀ ਗੱਲ ਹੈ। ਅੰਮ੍ਰਿਤ ਵੇਲਾ ਜਾਗਣਾ ਬਣ ਰਿਹਾ ਕਿ ਨਹੀਂ ਬਣ ਰਿਹਾ, ਅਗਰ ਨਹੀਂ ਬਣ ਰਿਹਾ ਤਾਂ ਇਹ ਚਿੰਤਾ ਦੀ ਗੱਲ ਹੈ। ਬਾਕੀ ਮੈਂ ਦੇਖਿਆ ਲੋਕੀ ਐਵੇਂ ਚਿੰਤਾ ਕਰਦੇ ਨੇ ਵੀ ਕਿਤੇ ਸਿੱਖੀ ਮੁੱਕ ਨਾ ਜਾਏ। ਇੱਕ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਸਾਧ ਸੰਗਤ, ਜਿਸ ਸਿੱਖੀ ਦਾ ਮੂਲ ਮੁੱਢ ਤੇ ਮਾਲਕ ਗੁਰੂ ਨਾਨਕ ਹੋਵੇ, ਉਹ ਸਿੱਖੀ ਨੂੰ ਸੰਸਾਰ ਤੋਂ ਕੋਈ ਮੁਕਾ ਹੀ ਨਹੀਂ ਸਕਦਾ। اس نوں جو کوئی مکان دا خیال کرے تا میں عرض کراں وہ اپنا سب کچھ ختم کرا بیٹھدا ہے. گرو نانک دی سکھی نہ کدی ختم ہوئی ہے تے نہ کدی ختم ہو ہی سکدی ہے. کارن کی ہے؟ اے سکھی دا مالک گرو نانک آپ ہے. تے جس دا مالک گرو نانک ہوئے اس نوں مکان والا کوئی دکھائی نہیں پیندا. سدا گرو انتر جامی ہے, نال ہے سدا. سو ستگر پیارا میرے نال ہے, کر باہر تیرا پرواسا تو جن کہیں سنگ. او گرو سدا سکھ دے انگ سنگ ہے. دکالم پرناسی دیالم سروپے سدا انگ سنگے اپنگ بے بھوتے. تاگیر تھا تو چلوا تیری یہ لائن نہیں ہے, کیونکہ جس لائن میں تو آ لگیا ہے اے تو آٹا دال والے بھی لائن ہے. آٹا دال بھی گرو کو منگنا ہے, اور کسی کو نہیں منگنا. جیسے کبیر جی دے بول نے, دو سر منگو چورنا پاؤ کیو سنگ لونا, اب سور مانگو بالے موکو دونوں وقت جیوالے. کھاد منگو چوپائی سرہنا اور تلائی, تلائی اوپر کو منگو کھندا, تیری بھگت کرے جن تھندا. میں نہ ہی کیتا لبو ایک ناؤں تیرا میں پبو. منگنا سب کچھ گرو کو ہی ہے, پر کیول گرو نال منگتا کی ناتا رکھنا. پدارتھ مل گئے پھر تو کون تو میں کون. یہ رشتہ پدارتھ دا کر کے قائم نہیں رہ سکتا, یہ گرو دا تے سکھ دا رشتہ. میں عرض کراں یہ پریم کر کے ثابت رہندا ہے. پاوے بادشاہی دے دے پر میں رواں گا تیرے چرناں وچ جھکیا آیا. ماں راجا رنجیت سنگھ جی نوں دیکھ لو, اودے ورگا راجا ہور کون. وڈے دیش دا مالک شہنشاہ تے اس نوں دیکھو, جی کوئی غلطی ہو گئی ہے نا, غلطی منکو ہو جاندی ہے. تے شری اکال تخت صاحب جی دے سامنے اپنی پٹھ تو بستر اٹھا کے تے نیوے لک ہو کے کھڑا ہو گیا. آخیا باقی گل بعد وچ کراں گا, پہلے مینو گرو پنت کوڑے مار لے. میں گرو پنت دے کوڑے کھان لئی تیار ہوں. اکالی پولا سنگھ جی نے گل نہ لا لیا, آخیا گل کوڑے مارن دی کتھے رہ گئی. کوڑا سبب دا تے ککا بھی زبان تے نہیں لیانا. بس پاو یہی ہے, اسی میسج دینا چاہتے سی بھائی سکھ کنے وڈے سنگھاسن تے بیٹھا ہوئے, وہ رشتہ گرو نال پریم دا ہوندا ہے, سنمان دا ہوندا ہے. اور وہ سکھ کبھی سری اکال تخت صاحب تو باغی نہیں ہو سکتا. تے جے باغی ہو جائے پھر سکھ ہی کدا رہ گیا. اج لوکی کہندے پئے نے جی گرو بانی اوپر ہے کہ اکال تخت صاحب اوپر ہے, کون دسے پرکھا. اس گربانی دا ہی سروپ سری اکال تخت صاحب بھی ہے, فرق کوئی نہیں. ہر حکم نامہ گرو دا حکم نامہ ہے, ہر پیغام گرو دا پیغام ہے. پر ہے انہاں نے مننا جنہاں دا ہردا پریم نال جڑیا ہے. تے من وچ پریم ہے نہیں تے پھر رشتہ ہی کس گل دا رہ گیا. اج لوڑ ہے گرو پرتی پریم پیدا کرن دی. مہاراج نے تاہی بول آکھے نے, ساچ کہو سن لو سب ہے, جن پریم کیو تن ہی پرب پاؤ. پھر دا پریم نال بھر گیا سی بھائی بھاگیرتھ دا, مٹھا ٹیکیا گرو چرنا تے سیس رکھیا. تے صاحب نے کیا, اے بانی پڑھیا کر, جپ کریا کر, تیرا ساڈے نال ملنا ہو گیا. اے شریروں نا میل بھی نہیں ہے, اے شبد سرد دا میل ہے. شبد گرو سرد تن چیلا. آخیا جا اپنا کم کار کر, اپنا واپار کر, اپنی کھیتی باڑی کر, شبد نال جڑیا رہ, میرے نال جڑیا رہے. تے دنیا دے لا قانون بدل سکتے نے, گرو دا بدلدا نہیں ہے. گرو اٹل ہے, اس دا نیم بھی اٹل ہے, اس نوں بدلیا نہیں جا سکتا. اج بھی گرو نانک نال ملنا ہوئے ਤੇ ਸਾਧ ਸੰਗਤ ਮਿਲਿਆ ਜਾ ਸਕਦਾ ਸ਼ਬਦ ਨਾਲ ਜੁੜ ਕੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਆਪਣੇ ਸਰੀਰਕ ਜਾਮਾ ਸਮਾਪਤ ਕਰਨ ਲੱਗਿਆ ਖਾਲਸੇ ਦੀ ਝੋਲੀ ਚ ਬੋਲ ਪਾਏ ਸੀ, ਆਖਿਆ ਗੁਰਸਿੱਖੋ ਜੇ ਮੇਰੇ ਨਾਲ ਗੱਲ ਕਰਨ ਨੂੰ ਮਨ ਕਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਇਹ ਗੁਰਮੁਖਾਂ ਦਾ ਜੀਵਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਤੇ ਜੇ ਮੇਰਾ ਦੀਦਾਰ ਕਰਨ ਦਾ ਮਨ ਹੋਵੇ ਫਿਰ ਗੁਰੂ ਖਾਲਸੇ ਦਾ ਦੀਦਾਰ ਕਰਨਾ, ਤੇ ਖਾਲਸੇ ਦਾ ਦੀਦਾਰ ਮੇਰਾ ਹੀ ਦੀਦਾਰ ਹੈ, ਮੇਰੇ ਵਿੱਚ ਤੇ ਖਾਲਸੇ ਵਿੱਚ ਕੋਈ ਫਰਕ ਨਹੀਂ। ਇਸ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸਿਧਾਂਤ ਸਾਡੇ ਕੋਲ ਮੌਜੂਦ ਹੈ ਔਰ ਸਾਡੇ ਇਤਿਹਾਸ ਵਿੱਚ ਬੋਲ ਦਰਜ ਨੇ। ਸਾਹਿਬ ਆਖਣ ਲੱਗੇ ਵਹਿਤ ਸਿਉਂ ਸਿੱਖ ਪੰਚ ਜੋ ਮਿਲੇ ਹੈ ਮਨ ਸਰੂਪ ਸੋ ਜਾਨੋ ਭਲੇ ਹੈ, ਪੰਜ ਸਿੰਘਨ ਮੈਂ ਮੇਰੋ ਵਾਸਾ ਪੂਰਨ ਕਰੋ ਧਰੋ ਜੇ ਆਸਾ। ਜੋ ਵੀ ਤੁਹਾਡੇ ਮਨ ਦੀ ਇੱਛਾ ਹੋਏਗੀ ਨਾ ਉਹ ਗੁਰੂ ਖਾਲਸੇ ਦਾ ਦਰਸ਼ਨ ਕਰਕੇ ਵਿਅਕਤ ਕਰਨੀ ਤੇ ਗੁਰੂ ਖਾਲਸੇ ਦੇ ਦਰਸ਼ਨ ਚੋਂ ਤੁਹਾਡੀ ਇੱਛਾ ਪੂਰੀ ਹੋ ਜਾਏਗੀ। ਇਹ ਸਾਨੂੰ ਸਤਿਗੁਰੂ ਨੇ ਸਿਧਾਂਤ ਬਖਸ਼ਿਸ਼ ਕੀਤਾ। ਜੁੜਿਆ ਹੋਇਆ ਫਿਰ ਡੋਲਦਾ ਨਹੀਂ ਹੈ, ਗੁਰਮੁਖ ਡੋਲਦਾ ਨਹੀਂ ਹੈ। ਸਾਹਿਬ ਜੀਆਂ ਨੇ ਲਾਹੌਰ ਭੇਜਿਆ ਸੀ ਭਾਈ ਭਾਗੀਰਥ ਨੂੰ, ਜ਼ਿਕਰ ਥੋੜਾ ਜਿਹਾ ਲੰਮੇਰਾ ਹੋ ਗਿਆ, ਮੈਂ ਮੁਕਤਸਰ ਸ਼ਬਦਾਂ ਵਿੱਚ ਤੇ ਸਮੇਂ ਵਿੱਚ ਸੰਕੋਚ ਕਰਦਿਆਂ ਹੋਇਆਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ। ਅੱਗੇ ਵੱਡਾ ਵਪਾਰੀ ਸੀ ਭਾਈ ਮਨਸੁਖ। ਦੇਖੋ ਜੁੜਿਆ ਹੋਇਆ ਕਿਵੇਂ ਦੂਜਿਆਂ ਨੂੰ ਜੋੜਦਾ ਜਾਂਦਾ ਹੈ। ਭਾਗੀਰਥ ਤੇ ਮਨਸੁਖ ਜੁੜਿਆ, ਮਨਸੁਖ ਤੇ ਸਿੰਗਲਾ ਦੀਪ ਦਾ ਰਾਜਾ ਸੁਗਨਾਥ ਜੁੜਿਆ ਔਰ ਇਸ ਤਰ੍ਹਾਂ ਸਿੱਖ ਤੇ ਸਿੱਖ ਜੁੜਦਾ ਗਿਆ ਤੇ ਗੁਰੂ ਖਾਲਸੇ ਦਾ ਇਹ ਦੀਦਾਰ ਪ੍ਰਗਟ ਹੋਇਆ। ਗੁਰੂ ਖਾਲਸੇ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ। ਭਾਈ ਭਾਗੀਰਥ ਸ਼ਾਮਾਂ ਨੂੰ ਮੁੜਨ ਲੱਗੇ, ਆਖਿਆ ਮੈਂ ਰਾਤ ਨਹੀਂ ਰਹਿ ਸਕਦਾ, ਮੇਰੇ ਗੁਰੂ ਦਾ ਹੁਕਮ ਹੈ, ਜੇ ਮੈਂ ਹੁਕਮ ਨਾ ਮੰਨਿਆ ਤਾਂ ਮੇਰਾ ਜਨਮ ਭ੍ਰਸ਼ਟ ਹੋ ਜਾਏਗਾ। ਤੇ ਸਨਮੁਖ ਕਹਿਣ ਲੱਗਾ ਜਿਸ ਤਰ੍ਹਾਂ ਦਾ ਸਮਾਨ ਚੂੜਾ ਤੂੰ ਮੰਗਦਾ ਹੈ ਨਾ ਇਸ ਤਰ੍ਹਾਂ ਦਾ ਮੇਰੇ ਕੋਲ ਅੱਜ ਨਹੀਂ ਹੈ, ਕੱਲ ਦਿਵਾ ਸਕਦਾ। ਕਿਹਾ ਫਿਰ ਮੈਨੂੰ ਗੁਰੂ ਆਗਿਆ ਕਰੇਗਾ ਤੇ ਫਿਰ ਮੈਂ ਕੱਲ ਆ ਜਾਵਾਂਗਾ, ਅੱਜ ਮੈਂ ਰੁਕਣਾ ਨਹੀਂ ਕਿਉਂਕਿ ਸਾਹਿਬ ਨੇ ਕਿਹਾ ਸੀ ਸ਼ਾਮ ਤੱਕ ਵਾਪਸ ਆ ਜਾਏ। ਆਖਣ ਲੱਗਾ ਅੱਛਾ ਐਸਾ ਗੁਰੂ ਕੌਣ ਹੈ ਤੇਰਾ ਜਿਸ ਦੇ ਬਚਨਾਂ ਤੇ ਤੂੰ ਵਿਖਿਆ ਹੋਇਆ ਸਦਕੇ ਜਾਂਦਾ ਪਿਆ। ਆਖਣ ਲੱਗਾ ਉਸ ਗੁਰੂ ਦਾ ਨਾਮ ਗੁਰੂ ਨਾਨਕ ਹੈ, ਮੈਂ ਗੁਰੂ ਨਾਨਕ ਦਾ ਸਿੱਖ ਥੀ ਗਿਆ ਹਾਂ। ਆਖਣ ਲੱਗਾ ਨਾਮ ਤਾਂ ਮੈਂ ਵੀ ਭਾਈ ਸੁਣਿਆ ਹੈ, ਚੱਲ ਮੈਨੂੰ ਨਾਲ ਲੈ ਚੱਲ, ਕਿਹੋ ਜਿਹਾ ਤੇਰਾ ਗੁਰੂ ਹੈ। ਆਖਿਆ ਤੈਨੂੰ ਤੇਰਾ ਨਾਮ ਲੈ ਕੇ ਬੁਲਾਵੇਗਾ। ਇੱਕ ਵਾਰੀ ਫਿਰ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਰਸਤੇ ਵਿੱਚ ਚੱਲਦਿਆਂ ਵੀ ਜ਼ਿਕਰ ਹੁੰਦਾ ਰਿਹਾ, ਇਹ ਪੰਕਤੀਆਂ ਪੜ੍ਹਦੇ ਹੋ ਨਾ, ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਗੁਰੂ ਨਾਨਕ ਕਿਉਂ ਜਵਾ ਤੇ ਭਾਈ ਭਾਗੀਰਥ ਕਹਿਣ ਲੱਗੇ ਬਚਨ ਸੁਣਤ ਮਨ ਆਵਤ ਸ਼ਾਂਤਾ ਨਿਜ ਸਰੂਪ ਕੀ ਪਾਵੇ ਗਿਆਤਾ। ਗੁਰੂ ਨਾਨਕ ਦੇ ਬਚਨ ਹੀ ਮਨ ਨੂੰ ਠੰਡਕ ਦੇਣ ਵਾਲੇ ਹਨ, ਰਸ ਦੇਣ ਵਾਲੇ ਹਨ। ਗੁਰੂ ਨਾਨਕ ਦਾ ਨਾਮ ਮਨ ਨੂੰ ਹਰਿਆ ਭਰਿਆ ਕਰ ਦਿੰਦਾ ਹੈ ਔਰ ਮਨ ਤਨ ਭਏ ਅਰੋਗਾ ਐਸੀ ਅਵਸਥਾ ਬਣ ਜਾਂਦੀ ਹੈ ਤੇ ਜੇ ਇਧਰੇ ਬਚਨ ਕਰਦਿਆਂ ਕਰਦਿਆਂ ਪਤਾ ਹੀ ਨਾ ਚੱਲਿਆ ਕਦੋਂ ਲਾਹੌਰ ਤੋਂ ਕਰਤਾਰਪੁਰ ਸਾਹਿਬ ਆ ਗਏ, ਪਤਾ ਨਾ ਚੱਲਿਆ ਸੁਲਤਾਨਪੁਰ ਆ ਪਹੁੰਚੇ। ਅੱਗੇ ਸਾਹਿਬ ਬਿਰਾਜਮਾਨ ਸਨ, ਸੁਲਤਾਨਾਂ ਦੇ ਸੁਲਤਾਨ ਬਿਰਾਜਮਾਨ ਸਨ ਤੇ ਮਹਾਰਾਜ ਨੇ ਹੱਸਦਿਆਂ ਕਿਹਾ ਭਾਗੀਰਥਾ ਮਨਸੁਖ ਕੋ ਵੀ ਨਾਲ ਲਈ ਆਇਆ ਹੈ, ਮਨਸੁਖ ਵੀ ਆ ਗਿਆ ਭਾਈ ਮਨਸੁਖਾ। ਜਦ ਇਹ ਬੋਲ ਕਹੇ ਤਾਂ ਸਾਡਾ ਇਤਿਹਾਸ ਕਹਿੰਦਾ ਭਾਈ ਮਨਸੁਖ ਦੇ ਨੇਤਰਾਂ ਚੋਂ ਹੰਝੂਆਂ ਦੀਆਂ ਝੜੀਆਂ ਲੱਗ ਗਈਆਂ, ਚਰਨਾਂ ਤੇ ਸਿਰ ਰੱਖ ਲਿਆ, ਕਦਮਾਂ ਨੂੰ ਗੱਲ ਵੱਕੜੀ ਕਰ ਲਈ ਤੇ ਚਰਨ ਹੰਝੂਆਂ ਨਾਲ ਧੋ ਦਿੱਤੇ ਤੇ ਆਖਿਆ ਹੇ ਪਾਰ ਬ੍ਰਹਮ ਪਰਮੇਸ਼ਵਰ ਸਰੂਪ, ਅੱਜ ਤੇਰਾ ਦੀਦਾਰ ਤੇਰੇ ਸਿੱਖ ਦੇ ਦੀਦਾਰ ਕਰਕੇ ਪ੍ਰਾਪਤ ਹੋਇਆ, ਨਹੀਂ ਤਾਂ ਮੈਂ ਕਿੱਥੇ ਆਉਣਾ ਸੀ, ਮੇਰੇ ਕੋਲੋਂ ਕਿੱਥੇ ਆਇਆ ਜਾਣਾ ਸੀ। ਬੜੇ ਸੋਹਣੇ ਬੋਲ ਹਨ, ਇਹ ਸੁਣ ਮਨ ਸੁੱਖ ਪਾਇਆ ਸ੍ਰੀ ਚਰਨਾਂ ਪਰ ਸੀਸ ਨਿਵਾਇਆ, ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖੀ ਰੱਖਿਆ। ਇਹ ਤਾਂ ਜੀਵਨ ਹੈ ਗੁਰਮੁਖਾਂ ਦਾ। ਉਹ ਫਿਰ ਅੱਗੋਂ ਹੋਰ ਜੋੜਦੇ ਨੇ, ਇਹ ਸਿੰਗਲਾ ਦੀਪ ਵਿੱਚ ਮਹਾਰਾਜ ਨੇ ਆਗਿਆ ਕੀਤੀ ਸੀ ਰੋਜ਼ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣੀ। ਤੁਸੀਂ ਰੋਜ਼ ਆਉਂਦੇ ਹੋ ਨਾ, ਜਦੋਂ ਦਰਬਾਰ ਸਾਹਿਬ ਆਉਂਦੇ ਹੋ ਤੇ ਸਭ ਤੋਂ ਪਹਿਲੇ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਦੇ ਹੋ। ਕੁਝ ਸੱਜਣ ਐਸਨ ਜਿਹੜੇ ਕਹਿੰਦੇ ਸਨ ਬਈ ਬੜੀ ਖੇਚਲ ਹੁੰਦੀ ਹੈ, ਬੜੀਆਂ ਲੰਬੀਆਂ ਲਾਈਨਾਂ ਕਤਾਰਾਂ ਲੱਗ ਜਾਂਦੀਆਂ ਨੇ, ਦੇਗ ਲਾਉਣ ਵਿੱਚ ਸਮਾਂ ਬੜਾ ਲੱਗਦਾ, ਤੇ ਹੁਣ ਤੇ ਮੈਂ ਅਰਜ਼ ਕਰਾਂ ਐਸਾ ਸੋਹਣਾ ਪ੍ਰਬੰਧ ਹੋ ਗਿਆ, ਸਮਾਂ ਲੱਗਦਾ ਹੀ ਕੋਈ ਨਹੀਂ। ਬਹੁਤ ਸਾਰੇ ਕਾਊਂਟਰ ਕੜਾਹ ਪ੍ਰਸ਼ਾਦ ਦੀ ਦੇਗ ਦੇ ਬੜੇ ਸੋਹਣੇ ਸਜਾ ਕੇ ਤਿਆਰ ਕੀਤੇ ਗਏ ਨੇ, ਸਮਾਂ ਲੱਗਦਾ ਹੀ ਕੋਈ ਨਹੀਂ। ਇਹ ਗੁਰੂ ਦਾ ਹੁਕਮ ਹੈ, ਪਹਿਲੇ ਕੜਾਹ ਪ੍ਰਸ਼ਾਦ ਦੀ ਦੇਗ ਕਰਨੀ, ਦੇਗ ਵਰਤਾਉਣੀ, ਮਹਾਰਾਜ ਜੀ ਦੀ ਆਗਿਆ ਲੈਣੀ, ਹੁਕਮ ਲੈਣਾ, ਫਿਰ ਬਰਕਤਾਂ ਨਾਲ ਝੋਲੀਆਂ ਭਰ ਜਾਂਦੀਆਂ ਨੇ। ਭਾਈ ਮਨਸੁਖ ਇਸ ਤਰ੍ਹਾਂ ਰੋਜ਼ ਕਰਦਾ ਸੀ, ਤੇ ਉੱਥੇ ਰਾਜ ਤਿਉਹਾਰ ਸੀ, ਵਰਤ ਰੱਖਿਆ ਹੋਇਆ, ਕੋਈ ਚੁੱਲ੍ਹੇ ਅੱਗ ਨਹੀਂ ਪਾ ਸਕਦਾ, ਕੋਈ ਪਾਣੀ ਵੀ ਨਹੀਂ ਪੀ ਸਕਦਾ, ਰਾਜ ਤਿਉਹਾਰ ਸੀ, ਰਾਜ ਉਤਸਵ ਸੀ, ਤੇ ਉਤਸਵ ਕਾਹਦਾ ਜਿੱਥੇ ਭੁੱਖਿਆਂ ਮਰਨਾ ਪਵੇ, ਉਹ ਕਾਹਦਾ ਉਤਸਵ ਹੁੰਦਾ? ਉਹ ਕਿਸ ਗੱਲ ਦਾ ਤਿਉਹਾਰ ਹੁੰਦਾ ਹੈ? ਉਹ ਕਿਸ ਗੱਲ ਦੀ ਖੁਸ਼ੀ ਦੇ ਸਕਦਾ ਹੈ? ਉਸ ਜ਼ੁਲਮ ਵਿੱਚ, ਰਾਜ ਨਿਯਮ ਨੂੰ ਭੰਗ ਕਰਨ ਦੇ ਜ਼ੁਲਮ ਵਿੱਚ ਭਾਈ ਮਨਸੁਖ ਪਕੜੇ ਗਏ। ਆਖਿਆ ਤੂੰ ਰਾਜ ਦਾ ਨਿਯਮ ਦੀ ਉਲੰਘਣਾ ਕੀਤੀ ਹੈ। ਭਾਈ ਮਨਸੁਖ ਕਹਿਣ ਲੱਗੇ, ਨਹੀਂ ਮੈਂ ਰਾਜ ਨਿਯਮ ਦੀ ਉਲੰਘਣਾ ਨਹੀਂ ਕੀਤੀ, ਮੈਂ ਤੇ ਗੁਰੂ ਨਾਨਕ ਦੇ ਨਿਯਮ ਦੀ ਪਾਲਣਾ ਕੀਤੀ, ਤੇ ਗੁਰੂ ਨਾਨਕ ਦੇ ਐਸੇ ਬਚਨ ਸੁਣਾਏ। ਫਿਰ ਸ਼ਿਵਨਾਥ ਵੀ ਪਰਲੇ ਪਾਉਣ ਲੱਗ ਗਿਆ, ਬਈ ਕੋਈ ਐਸਾ ਤਰੀਕਾ ਹੋ ਮੈਨੂੰ ਵੀ ਦਰਸ਼ਨ ਹੋ ਜਾਏ, ਦੱਸ ਗੁਰੂ ਨਾਨਕ ਕਿੱਥੇ ਰਹਿੰਦਾ? ਭਾਈ ਮਨਸੁਖ ਕਹਿਣ ਲੱਗੇ, ਹੈ ਤਾਂ ਸਭ ਜਗ੍ਹਾ, ਪਰ ਜਿਹੜਾ ਪ੍ਰੇਮ ਨਾਲ ਯਾਦ ਕਰੇ ਉਹਦੇ ਕੋਲ ਆਪ ਹੀ ਆ ਜਾਂਦਾ। ਇਸ ਲਈ ਸੂਫੀ ਫਕੀਰ ਪਰਮਾਤਮਾ ਨੂੰ ਖੁਦਾ ਕਹਿੰਦੇ ਨੇ, ਕਿਉਂਕਿ ਖੁਦ ਚੱਲ ਕੇ ਆ ਜਾਂਦਾ। ਇਹ ਗੁਰਮੁਖਾਂ ਦਾ ਜੀਵਨ ਹੈ, ਉਹ ਅੱਗੇ ਤੋਂ ਅੱਗੇ ਜੋੜਦੇ ਹੋਏ ਜਾਂਦੇ ਨੇ, ਜੋੜਦੇ ਹੋਏ ਜਾਂਦੇ ਨੇ, ਭਾਵੇਂ ਸਾਰੇ ਜਗਤ ਨੂੰ ਨਾ ਵੀ ਜੋੜ ਸਕਣ, ਪਰ ਬਹੁਤ ਸਾਰੇ ਹਿਰਦੇ ਨੇ ਤੇ ਜ਼ਰੂਰ ਪ੍ਰਭਾਵਿਤ ਹੋ ਕੇ ਪਰਮਾਤਮਾ ਨਾਲ ਜੁੜ ਜਾਂਦੇ ਨੇ। ਬੜੇ ਸੋਹਣੇ ਕਾਲਮ ਦੇ ਦੋ ਬੋਲ ਨੇ, ਉਹ ਕਹਿੰਦਾ, ਮਾਨਾ ਕਿ ਇਸ ਜ਼ਮੀਨ ਕੋ ਨਾ ਗੁਲਜ਼ਾਰ ਕਰ ਸਕੇ, ਕੁਛ ਖਾਰ ਕੰਮ ਹੀ ਕਰ ਗਏ ਗੁਜ਼ਰੇ ਜਿਗਰ ਸੇ ਹਮ। ਸਾਰੀ ਦੁਨੀਆਂ ਨੂੰ ਤੇ ਬਸੰਤ ਮੌਸਮ ਪਰਮਾਤਮਾ ਹੀ ਬਣਾ ਸਕਦਾ ਹੈ, ਪਰ ਅਸੀਂ ਜਿਗਰੇ ਲੰਘੇ ਹਾਂ, ਕੁਝ ਕੰਡੇ ਜ਼ਰੂਰ ਪਾਸੇ ਕਰ ਦਿੱਤੇ ਨੇ, ਕੋਈ ਰਸਤਾ ਸਾਫ਼ ਜ਼ਰੂਰ ਕਰ ਦਿੱਤਾ ਹੈ। ਵਾਕਈ ਗੁਰਮੁਖ ਜਿਗਰੋਂ ਲੰਘਦਾ ਹੈ, ਰਸਤੇ ਸਾਫ਼ ਕਰਦਾ ਹੋਇਆ ਜਾਂਦਾ, ਔਰ ਹਿਰਦਿਆਂ ਨੂੰ ਪ੍ਰਭੂ ਨਾਲ ਜੋੜਦਾ ਹੋਇਆ ਜਾਂਦਾ, ਔਰ ਆਪ ਕਦੇ ਬੋਲਦਾ ਨਹੀਂ। ਇਹ ਤਾਂ ਹੈ ਗੁਰਮੁਖਾਂ ਦਾ ਜੀਵਨ, ਪਰ ਜਿਹੜੇ ਮਨਮੁਖ ਹੋ ਗਏ ਇਹਨਾਂ ਦੇ ਜੀਵਨ ਬਾਰੇ ਵੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਬੋਲ ਨੇ। ਔਰ ਨਾਲੇ ਇਹਨਾਂ ਬੋਲਾਂ ਦਾ ਪਾਠ ਸਰਵਣ ਕਰੀਏ, ਤੇ ਨਾਲੇ ਅਖਰੀ ਅਰਥ ਸਰਵਣ ਕਰੀਏ। ਇਸ ਤਰੀਕ ਦਾ ਸਾਰੇ ਭਰਵੀਂ ਆਵਾਜ਼ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਸਜਦਾ ਕਰਦਿਆਂ ਹੋਇਆਂ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫ਼ਾ ਫਿਰ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰ ਤੇ ਜੋ ਮੋਹ ਫੇਰੇ, ਸੇ ਬੱਦੇ ਦੁੱਖ ਸਹਾਹੇ।
ਜਿਹੜੇ ਆਪਣਾ ਮੂੰਹ ਗੁਰੂ ਤੋਂ ਫੇਰ ਲੈਂਦੇ ਨੇ, ਭਾਵ ਜੋ ਮਨਮੁੱਖ ਹੋ ਜਾਂਦੇ ਨੇ, ਜਿਹੜੇ ਨਿਤਨੇਮ ਛੱਡ ਬੈਠਦੇ ਨੇ, ਕਕਾਰ ਛੱਡ ਬੈਠਦੇ ਨੇ, ਅੰਮ੍ਰਿਤ ਦੀ ਮਰਿਆਦਾ ਛੱਡ ਬੈਠਦੇ ਨੇ, ਉਹਨਾਂ ਨੂੰ ਮਨਮੁੱਖ ਆਖਿਆ ਜਾਏਗਾ। ਮਹਾਰਾਜ ਕਹਿੰਦੇ ਬੱਧੇ ਹੋਏ ਦੁੱਖ ਸਹਿੰਦੇ ਨੇ, ਤੇ ਬੱਧੇ ਕਿਸ ਗੱਲ ਦੇ ਨੇ? ਕਿਸਨੇ ਉਹਨਾਂ ਨੂੰ ਬੰਨਿਆ ਹੈ? ਪਰਮਾਤਮਾ ਨੇ ਬੰਨਿਆ ਹੈ। ਪਰਮਾਤਮਾ ਨੇ ਨਹੀਂ ਬੰਨਿਆ, ਇਹਨਾਂ ਦੀ ਮਨਮੁਖਤਾਈ ਦੇ ਕਰਮਾਂ ਨੇ ਬੰਨਿਆ। ਮਨੁੱਖ ਕਰਮਾਂ ਦਾ ਵੀ ਬੱਝਿਆ ਹੁੰਦਾ। ਜਿਵੇਂ ਤੁਸੀਂ ਦੇਖ ਲਓ, ਕੋਈ ਬੰਦਾ ਕਹਿ ਜਾਂਦਾ ਕਿ ਨਾ ਭਾਈ ਇਹ ਕੰਮ ਮੈਂ ਨਹੀਂ ਕਰਨਾ, ਕਿਉਂਕਿ ਮੈਂ ਆਪਣੇ ਅਸੂਲਾਂ ਦਾ ਬੱਝਿਆ ਹੋਇਆ, ਅਸੂਲ ਬੰਨ ਕੇ ਰੱਖਦੇ ਨੇ, ਬੜਿਆਂ ਨੂੰ ਮੈਂ ਅਰਜ਼ ਕਰਾਂ ਨਸ਼ਿਆਂ ਨੇ ਬੰਨਿਆ ਹੋਇਆ ਹੈ, ਉਹ ਗੁਰੂ ਨੂੰ ਛੱਡ ਸਕਦੇ ਨੇ ਪਰ ਬੋਤਲ ਦਾ ਤਿਆਗ ਨਹੀਂ ਕਰ ਸਕਦੇ, ਬੜਿਆਂ ਨੂੰ ਕੇਸਾਂ ਦੀ ਬੇਅਦਬੀ ਦੇ ਕਰਮ ਨੇ ਬੰਨਿਆ ਹੋਇਆ ਹੈ, ਉਹ ਗੁਰੂ ਨੂੰ ਛੱਡ ਸਕਦੇ ਨੇ ਪਰ ਉਹ ਕੁਕਰਮ ਨਹੀਂ ਛੱਡ ਸਕਦੇ, ਚੋਰੀ ਦੇ ਕੁਕਰਮ ਨੇ ਬੰਨਿਆ ਹੋਇਆ ਹੈ ਉਹ ਛੱਡ ਨਹੀਂ ਸਕਦੇ, ਦੁਰਾਚਾਰ ਨੇ ਬੰਨਿਆ ਹੋਇਆ, ਇਹ ਕਰਮਾਂ ਦਾ ਬੱਝਿਆ ਹੋਇਆ ਮਨੁੱਖ ਦੁੱਖ ਸਹਿੰਦਾ ਹੈ। ਮਹਾਰਾਜ ਗੁਰੂ ਅਮਰਦਾਸ ਜੀਆਂ ਦੇ ਬੋਲ ਨੇ, ਜਿਹੜੇ ਗੁਰੂ ਵੱਲੋਂ ਮੂੰਹ ਫੇਰ ਲੈਂਦੇ ਨੇ, ਸੱਜੇ ਜੋ ਸਤਿਗੁਰ ਦੇ ਮੂੰਹ ਫਿਰੇ ਤਿੰਨਾਂ ਠੌਰ ਨਾ ਠਾਓ, ਉਹਨਾਂ ਨੂੰ ਥਾਂ ਟਿਕਾਣਾ ਵੀ ਨਹੀਂ ਮਿਲਦਾ, ਸੇ ਬੱਧੇ ਦੁੱਖ ਸਹਾਰੇ, ਉਹ ਕਰਮਾਂ ਦੇ ਬੱਝੇ ਹੋਏ ਇਹ ਕਰਮ ਸੰਗਲ ਬਣ ਜਾਂਦੇ ਨੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਨਾ ਸੇ ਭਾਈ ਸੇ ਵੀਰ, ਉਹ ਆਪਣੇ ਕਰਮਾਂ ਦੇ ਬੰਨੇ ਹੋਏ। ਪਰਮਾਤਮਾ ਸਜ਼ਾ ਨਹੀਂ ਦਿੰਦਾ, ਸਜ਼ਾ ਆਪਣੇ ਕਰਮ ਦਿੰਦੇ ਨੇ। ਬੜੇ ਸੋਹਣੇ ਦੇ ਬੋਲ ਨੇ ਇੱਕ ਆਲਮ ਦੇ, ਉਹ ਕਹਿੰਦੇ ਕੋਈ ਨਹੀਂ ਦੇਤਾ ਕਿਸੇ ਕੋ ਸਜ਼ਾਏ, ਸਜ਼ਾ ਬਣ ਕਰ ਆਤੀ ਹੈ ਆਪਣੀ ਖਤਾਏ, ਦੱਬਾ ਦੋਸ਼ ਨਾ ਦੇ ਕਿਸੇ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਬੀਜਿਆ ਵਰਜਨਾ। ਅਸੀਂ ਕਹਿੰਦੇ ਪਰਮਾਤਮਾ ਨੇ ਮੇਰੇ ਨਾਲ ਕੀ ਕਰ ਦਿੱਤਾ, ਕੋਈ ਦੁੱਖ ਆਉਂਦਾ, ਮੁਸੀਬਤ ਆਉਂਦੀ ਹੈ, ਰੋਗ ਆਉਂਦਾ, ਪਰਮਾਤਮਾ ਉਹ ਤੂੰ ਕੀ ਕਰ ਦਿੱਤਾ, ਕੌਣ ਦੱਸੇ ਪੁਰਖਾ, ਪਰਮਾਤਮਾ ਤੇ ਸਦਾ ਦਿਆਲ, ਸਤਿਗੁਰ ਸਦਾ ਦਿਆਲ ਹੈ ਭਾਈ, ਸਦਾ ਦਿਆਲੂ ਕਿਰਪਾਲੂ ਹੈ, ਮੇਰ ਕਰਦਾ ਹੈ। ਇਹ ਤੈਨੂੰ ਖੁਦ ਨੂੰ ਸੋਚਣਾ ਚਾਹੀਦਾ ਕਿ ਮੈਂ ਆਪਣੇ ਨਾਲ ਕੀ ਕਰਦਾ ਪਿਆ, ਜੇ ਇਹਨਾਂ ਹੱਥਾਂ ਨੂੰ ਅੱਗ ਵਿੱਚ ਪਾਵੇਂਗਾ ਤੇ ਫਿਰ ਆਖੇ ਹੇ ਪਰਮਾਤਮਾ ਤੂੰ ਸਾੜ ਦਿੱਤਾ ਹੈ, ਪਰਮਾਤਮਾ ਦਾ ਦੋਸ਼ ਨਹੀਂ ਹੈ, ਅੱਗ ਤੇਰਾ ਭੋਜਨ ਬਣਾਉਣ ਵਾਸਤੇ ਸੀ, ਤੇਰਾ ਹੱਥ ਪਾਉਣ ਵਾਸਤੇ ਨਹੀਂ ਸੀ, ਪਰਮਾਤਮਾ ਦਾ ਦੋਸ਼ ਨਹੀਂ, ਦੋਸ਼ ਤੇਰਾ ਹੈ, ਤੇ ਆਪਣੇ ਬੱਝੇ ਹੋਏ ਕਰਮਾਂ ਦੇ ਦੋਸ਼ ਮਨੁੱਖ ਸਹਿੰਦਾ ਹੈ।
ਫਿਰ ਫਿਰ ਮਿਲਣ ਨਾ ਪਾਏ ਨੀ, ਜਮ ਹੈ ਤੈ ਮਰ ਜਾਹੇ।
ਮਹਾਰਾਜ ਕਹਿੰਦੇ ਬਾਰ ਬਾਰ ਜੰਮਦੇ ਰਹਿਣਗੇ, ਮਰਦੇ ਰਹਿਣਗੇ, ਮੇਲ ਨਹੀਂ ਹੋਵੇ, ਪਰਮਾਤਮਾ ਨਾਲ ਮਿਲਣਾ ਨਹੀਂ ਹੋਵੇਗਾ, ਪਰ ਜਿਹੜਾ ਗੁਰਮੁਖ ਹੈ ਨਾ ਉਹ ਸੁਪਨੇ ਵਿੱਚ ਵੀ ਦੂਰ ਨਹੀਂ ਹੋਣਾ ਚਾਹੁੰਦਾ, ਕੋਈ ਐਸਾ ਸੁਪਨਾ ਵੀ ਨਾ ਆਵੇ ਕਿ ਮੈਂ ਤੇਰੇ ਨਾਲੋਂ ਦੂਰ ਹੋ ਜਾਵਾਂ, ਮੇਰਾ ਤੇਰੇ ਨਾਲੋਂ ਵਿਛੋੜਾ ਬਣੇ। ਜਦ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਅਸੀਂ ਬੋਲ ਪੜ੍ਹਦੇ ਹਾਂ ਨਾ ਤੇ ਰੋਂਗਟੇ ਖੜੇ ਹੋ ਜਾਂਦੇ ਨੇ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਇੱਕ ਦਿਨ ਗਲ ਪੱਲਾ ਪਾ ਕੇ ਜੋਦੜੀ ਕਰਦੇ ਪਏ ਸਨ, ਅੱਖਾਂ ਵਿੱਚੋਂ ਮੋਟੇ ਮੋਟੇ ਹੰਝੂ ਵਗਦੇ ਪਏ। ਸਾਹਿਬ ਕਹਿਣ ਲੱਗੇ ਭਾਈ ਜੀ ਕੀ ਗੱਲ ਹੈ, ਸੱਚੇ ਪਾਤਸ਼ਾਹ ਅੱਜ ਬੜਾ ਭਿਆਨਕ ਸੁਪਨਾ ਆਇਆ, ਜਿਹੜਾ ਉਹ ਹੈ ਨਾ ਉਠਦ ਬੈਠਦ ਸੋਵਤ ਧਿਆਈ ਹੈ, ਇਹਦਾ ਮਤਲਬ ਹੈ ਸੁੱਤਿਆਂ ਵੀ ਇਹ ਨਾਮ ਨਾਲ ਜੁੜਿਆ ਰਹਿੰਦਾ, ਸੁੱਤਿਆਂ ਵੀ ਜਪ ਚੱਲਦਾ ਰਹਿੰਦਾ ਹੈ। ਤੁਹਾਡੇ ਚ ਇਹ ਕੋਈ ਬਹੁਤ ਵੱਡੀ ਅਵਸਥਾ ਨਹੀਂ ਹੈ, ਤੁਹਾਡੇ ਚ ਬਹੁਤ ਸਾਰੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਵੀ ਅੱਜ ਸੁਪਨਾ ਦਰਬਾਰ ਸਾਹਿਬ ਦਾ ਆਇਆ ਹੈ, ਅੱਜ ਸੁਪਨੇ ਚ ਗੁਰੂ ਰਾਮਦਾਸ ਮਿਲੇ ਹਨ, ਅੱਜ ਸੁਪਨੇ ਚ ਫਲਾਣਾ ਮਹਾਂਪੁਰਖ ਮਿਲਿਆ ਹੈ, ਨਾਮ ਜਪਣ ਵਾਲੀਆਂ ਆਤਮਾਵਾਂ ਦਾ ਮੇਲ ਹੈ। ਇਹ ਸੁਪਨੇ ਵਿੱਚ ਵੀ ਜੁੜੇ ਰਹਿੰਦੇ, ਸੁਪਨਾ ਵੀ ਉਹਨਾਂ ਦਾ ਜਿਹੜਾ ਨਾ ਤੋੜਦਾ ਨਹੀਂ ਹੈ। ਭਾਈ ਨੰਦ ਲਾਲ ਕਹਿਣ ਲੱਗੇ ਮਹਾਰਾਜ ਸੁਪਨਾ ਆਇਆ, ਸੁਪਨੇ ਵਿੱਚ ਮੇਰੀ ਮੌਤ ਹੋ ਗਈ ਸੀ। ਮਹਾਰਾਜ ਮੁਸਕਰਾਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਖਣ ਲੱਗੇ ਅੱਛਾ ਭਾਈ ਜੀ ਤੁਸੀਂ ਮੌਤ ਤੋਂ ਨਹੀਂ ਡਰਦੇ ਪਰ ਸੁਪਨੇ ਵਿੱਚ ਹੋਈ ਮੌਤ ਤੋਂ ਡਰਦੇ ਹੋ? ਕਿਹਾ ਨਹੀਂ ਸੱਚੇ ਪਾਤਸ਼ਾਹ, ਫਿਰ ਮੇਰੇ ਸਰੀਰ ਨੂੰ ਚਿਖਾ ਤੇ ਰੱਖ ਕੇ ਜਲਾਇਆ ਗਿਆ। ਮਹਾਰਾਜ ਕਹਿਣ ਲੱਗੇ ਫਿਰ ਜ਼ਰੂਰ ਚਿਖਾ ਵੀ ਅੱਗ ਤੋਂ ਡਰ ਗਏ ਹੋਵੋਗੇ। ਨਹੀਂ ਸੱਚੇ ਪਾਤਸ਼ਾਹ, ਜਿਹਨੂੰ ਤੁਹਾਡੇ ਚਰਨਾਂ ਦੀ ਸੋਹ ਮਿਲੀ ਹੋਵੇ ਉਹ ਅੱਗ ਤੋਂ ਵੀ ਨਹੀਂ ਡਰਦਾ। ਭਾਈ ਬਿਧੀ ਚੰਦ ਡਰੇ ਕੋਈ ਅੱਗ ਤੋਂ? ਅੱਗ ਉਹਨਾਂ ਨੂੰ ਡਰਾ ਸਕੀ ਹੈ? ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਫਿਰ ਭਾਈ ਨੰਦ ਲਾਲ ਕਿਸ ਗੱਲ ਤੋਂ ਡਰੇ ਹੋ? ਸੱਚੇ ਪਾਤਸ਼ਾਹ ਫਿਰ ਚਿਖਾ ਬੁੱਝ ਗਈ, ਰਾਖ ਬਣ ਗਈ। ਮਹਾਰਾਜ ਹੱਸ ਪਏ ਤੇ ਕਹਿਣ ਲੱਗੇ ਲਓ ਦੇਖੋ ਨਾ ਮੌਤ ਤੋਂ ਡਰਦੇ ਨੇ, ਨਾ ਅੱਗ ਤੋਂ ਡਰਦੇ ਨੇ, ਰਾਖ ਤੋਂ ਡਰਦੇ ਪਏ। ਭਾਈ ਜੀ ਰਾਖ ਤੋਂ ਡਰਦੇ ਪਏ, ਰਾਖ ਤੋਂ ਡਰਨ ਦੀ ਕੀ ਲੋੜ ਹੈ? ਕਿਹਾ ਨਹੀਂ ਸੱਚੇ ਪਾਤਸ਼ਾਹ, ਤੇਜ ਹਨੇਰੀ ਆਈ। ਅੱਛਾ ਹੁਣ ਪਤਾ ਲੱਗ ਗਿਆ ਤੁਸੀਂ ਹਨੇਰੀ ਤੋਂ ਡਰੇ। ਮਹਾਰਾਜ ਹਨੇਰੀ ਤੋਂ ਵੀ ਮੈਨੂੰ ਡਰ ਨਹੀਂ ਲੱਗਦਾ। ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਝੱਖੜ ਚੰਗੀ ਮੀਂਹ ਵਰਸੈ ਧੀ ਗੁਰ ਦੇਖਣ ਜਾਈ। ਝੱਖੜਾਂ ਤੋਂ ਤੂਫਾਨਾਂ ਤੋਂ ਗੁਰਸਿੱਖ ਨਹੀਂ ਡਰਦਾ। ਤੁਸੀਂ ਹਨੇਰੀ ਤੋਂ ਡਰ ਗਏ? ਨਹੀਂ ਸੱਚੇ ਪਾਤਸ਼ਾਹ, ਹਨੇਰੀ ਦੇ ਨਾਲ ਮੇਰੀ ਚਿਖਾ ਦੀ ਰਾਖ ਉੱਡ ਕੇ ਤੁਹਾਡੇ ਦਰ ਤੋਂ ਦੂਜੇ ਪਾਸੇ ਨੂੰ ਜਾ ਰਹੀ। ਉਸ ਗੱਲ ਤੋਂ ਡਰ ਲੱਗਦਾ ਕਿ ਐਸਾ ਨਾ ਹੋਵੇ ਇਹ ਜਿਉਂਦੇ ਜੀ ਨੰਦ ਲਾਲ ਤੇਰੇ ਚਰਨਾਂ ਤੇ ਸਜਦਾ ਕਰਦਾ ਰਿਹਾ ਹੋਵੇ ਤੇ ਮਰਨ ਤੋਂ ਬਾਅਦ ਬੇਮੁੱਖ ਹੋ ਜਾਏ। ਮਹਾਰਾਜ ਰਾਖ ਦੂਜੇ ਪਾਸੇ ਨੂੰ ਜਾ ਰਹੀ ਸੀ, ਮੈਨੂੰ ਬਚਾ ਲੈਣਾ, ਮੇਰੇ ਮਰਨ ਤੋਂ ਬਾਅਦ ਚਿਖਾ ਦੀ ਰਾਖ ਵੀ ਉੱਡ ਕੇ ਤੁਹਾਡੇ ਜੋੜਿਆਂ ਵੱਲ ਹੀ ਆਵੇ, ਦੂਜੇ ਪਾਸੇ ਨਾ ਜਾਵੇ। ਬੜੇ ਗਹਿਰੇ ਬੋਲ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ। ਮਬਰ ਅਬਾਦ ਖਾਕਨ ਅਜ਼ਦਰੋ ਦੋਸਤ, ਦੁਸ਼ਮਨਨ ਸਰਜਨ ਅੱਧ ਕੇ ਹਰ ਜਾਈ ਈਸਤ। ਹੇ ਕਲਗੀਆਂ ਵਾਲੇ ਪਾਤਸ਼ਾਹ, ਜੇ ਮਰਨ ਤੋਂ ਬਾਅਦ ਵੀ ਮੇਰੀ ਚਿਖਾ ਦੀ ਖਾਕ ਦੂਜੇ ਪਾਸੇ ਉੱਡ ਕੇ ਚਲੀ ਗਈ ਤਾਂ ਜਿਹੜੇ ਦੁਖੀ ਨੇ ਨਾ ਉਹ ਕਹਿਣਗੇ ਵੀ ਨੰਦ ਲਾਲ ਹਰਜਾਈ ਹੈ। ਹਰਜਾਈ ਦਾ ਮਤਲਬ ਹੈ ਜਗ੍ਹਾ ਜਗ੍ਹਾ ਪ੍ਰੀਤਾਂ ਪਾਉਣ ਵਾਲਾ, ਇੱਕ ਪਾਸੇ ਟਿਕ ਕੇ ਨਾ ਰਹਿਣ ਵਾਲਾ। ਤੇ ਮੈਂ ਅਰਜ਼ ਕਰਾਂ, ਸਿੱਖ ਤਾਂ ਸੁਪਨੇ ਵਿੱਚ ਵੀ ਹਰਜਾਈ ਨਹੀਂ ਹੁੰਦਾ, ਪਰ ਬਹੁਤ ਸਾਰਿਆਂ ਨੂੰ ਦੇਖੋ ਜਿਉਂਦੇ ਜਾਗਦੇ ਕਬਰਾਂ ਵੱਲ ਤੁਰੇ ਫਿਰਦੇ ਨੇ, ਮੜੀਆਂ ਮਸਾਣਿਆਂ ਵੱਲ ਦੌੜਦੇ ਪਏ ਨੇ, ਤਾਗੇ ਤਾਵੀਜ਼ਾਂ ਵੱਲ ਦੌੜਦੇ ਪਏ ਨੇ। ਕੋਈ ਲਾਚੀਆਂ ਦੇ ਦੇਵੇ, ਕੋਈ ਕਾਲੀਆਂ ਮਿਰਚਾਂ ਦੇ ਦੇਵੇ, ਕੋਈ ਫੂਕ ਮਾਰ ਕੇ ਪਾਣੀ ਦੇ ਦੇਵੇ, ਮੇਰਾ ਕੰਮ ਬਣ ਜਾਏਗਾ। ਕੌਣ ਦੱਸੇ ਪੁਰਖਾ ਇਹ ਮਨਮੁਖਤਾਈ ਦਾ ਤੇਰਾ ਦਿਖਾਵਾ ਹੈ, ਪ੍ਰਗਟਾਵਾ ਹੈ? ਗੁਰੂ ਦੇ ਸਿੱਖ ਦਾ ਹਰ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਹੀ ਬਣਦਾ ਹੈ। ਉਹ ਭਟਕਦਾ ਕੋਈ ਨਹੀਂ ਹੈ, ਪਰ ਜਿਹੜਾ ਗੁਰੂ ਨਾਲ ਬੇਮੁੱਖ ਹੋਇਆ ਹੈ ਉਹ ਬਾਰ ਬਾਰ ਜੰਮਦਾ ਮਰਦਾ ਰਹਿੰਦਾ ਤੇ ਗੁਰੂ ਨਾਲ ਮਿਲਣਾ ਹੀ ਨਹੀਂ ਹੁੰਦਾ।
ਸਹਿਸਾ ਰੋਗ ਨਾ ਛੋਟੋਈ, ਦੁੱਖ ਹੀ ਮੈਂ ਦੁੱਖ ਪਾਹੇ।
ਉਹਦੇ ਅੰਦਰ ਸਦਾ ਹੀ ਸ਼ੱਕ ਬਣਿਆ ਰਹਿੰਦਾ, ਚਿੰਤਾ ਬਣੀ ਰਹਿੰਦੀ ਹੈ ਤੇ ਦੁੱਖ ਹੋਰ ਵੱਧਦਾ ਹੀ ਜਾਂਦਾ, ਵੱਧਦਾ ਹੀ ਜਾਂਦਾ। ਉਹਦੇ ਅੰਦਰੋਂ ਸਹਿਸਾ ਨਹੀਂ ਮੁੱਕਦਾ, ਵਿਸ਼ਵਾਸ ਬਣਦਾ ਹੀ ਨਹੀਂ। ਜਦ ਭਾਈ ਭੀਖਣ ਸਾਹਿਬ ਆ ਜ਼ਿਕਰ ਚੱਲਦਾ ਨਾ, ਪੀਰ ਭੀਖਣ ਸਾਹਿਬ ਆ, ਦੇਖੋ ਪਟਨਾ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਸਰਦਲ ਤੇ ਸੀਸ ਰੱਖ ਕੇ ਵਿਸ਼ਵਾਸ ਵਿੱਚ ਖੜਾ ਹੈ, ਭਰੋਸੇ 'ਚ ਖੜਾ ਹੈ। ਕਹਿੰਦਾ ਕੋਈ ਗੱਲ ਨਹੀਂ, ਜਦੋਂ ਮਰਜ਼ੀ ਦੀਦਾਰ ਹੋਵੇ, ਪਰ ਭੀਖਣ ਸਾਹਿਬ ਜਾਏਗਾ ਦੀਦਾਰ ਕਰਕੇ। ਮੈਂ ਗਾਹੋ ਬਗਾਹੋ ਬੇਨਤੀ ਕਰਦਾ ਰਹਿੰਦਾ, ਅਗਲੇ ਸਾਲ ਜਨਵਰੀ ਦੀਆਂ ਪਹਿਲੀਆਂ ਤਾਰੀਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਸ ਦੀ ਸਤਵੀਂ ਦਾ ਦਿਹਾੜਾ ਪ੍ਰਕਾਸ਼ ਉਤਸਵ 350 ਸਾਲਾਂ ਦੇ ਰੂਪ ਵਿੱਚ ਪਟਨਾ ਸਾਹਿਬ ਮਨਾਇਆ ਜਾ ਰਿਹਾ। ਕੋਈ ਸਿੱਖ ਵਾਂਝਾ ਨਾ ਰਵੇ, ਹੁਣ ਤੋਂ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ, ਕਲਗੀਆਂ ਵਾਲਿਆ ਤੇਰੇ 350 ਸਾਲਾਂ ਸਮਾਗਮਾਂ ਤੇ ਸਾਨੂੰ ਸ਼ਿਰਕਤ ਮਿਲ ਜਾਏ, ਸਾਨੂੰ ਕਮ ਅਜ਼ ਕਮ ਇੰਨੀ ਉਮਰ ਮਿਲ ਜਾਏ, ਜ਼ਿੰਦਗੀ ਮਿਲ ਜਾਏ ਤੇ ਅਸੀਂ ਭੀਖਣ ਸਾਹਿਬ ਸਿੱਖ ਵੀ ਨਹੀਂ ਸੀ, ਅਸੀਂ ਤੇਰੇ ਸਿੱਖ ਹਾਂ, ਪਰ ਸਾਨੂੰ ਸ਼ਰਧਾ ਉਸ ਵਰਗੀ ਮਿਲ ਜਾਏ, ਪ੍ਰੇਮ ਉਸ ਵਰਗਾ ਮਿਲ ਜਾਏ। ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਹਾਂ, ਤੁਹਾਡੇ ਜਿਤਨੇ ਸਮਾਗਮ ਨੇ ਨਾ, ਭਾਵੇਂ ਕਿਸੇ ਤਰ੍ਹਾਂ ਦਾ ਹੋਵੇ, ਉਸ ਨੂੰ ਲਿਖ ਦਿਆ ਕਰੋ, ਜਿਵੇਂ ਘਰ ਵਿੱਚ ਅਖੰਡ ਪਾਠ ਹੋ ਰਿਹਾ ਹੈ ਜਾਂ ਹੋਰ ਕੋਈ ਸਮਾਗਮ ਹੋ ਰਿਹਾ ਹੈ, ਇਸ਼ਤਿਹਾਰ ਵੀ ਨਹੀਂ ਮਨਾਉਣੇ ਤਾਂ ਕਮ ਅਜ਼ ਕਮ ਇੰਨਾ ਅਨਾਊਂਸ ਹੀ ਕਰ ਦਿਆ ਕਰੋ ਬਈ ਅੱਜ ਦਾ ਇਹ ਸਾਡਾ ਪਰਿਵਾਰਕ ਸਮਾਗਮ ਵੀ ਤਖ਼ਤ ਪਟਨਾ ਸਾਹਿਬ ਜੀ ਵਿਖੇ ਮਨਾਏ ਜਾ ਰਹੇ 350 ਸਾਲਾਂ ਨੂੰ ਸਮਰਪਿਤ ਹੈ। ਅੰਦਰ ਯਾਦ ਬਣ ਜਾਏਗੀ। ਇਹ ਰੂਹਾਨੀ ਸੰਦੇਸ਼ ਨਾਮ ਦਾ ਅਖਬਾਰ ਕਾਨਪੁਰ ਤੋਂ ਨਿਕਲਦਾ ਹੈ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਤੁਸੀਂ ਮਹੀਨੇ 'ਚ 2 ਵਾਰੀ 3 ਵਾਰੀ ਪਟਨਾ ਸਾਹਿਬ ਦਾ ਜ਼ਿਕਰ ਕਰ ਦਿਆ ਕਰੋ। ਉਹ ਮੈਨੂੰ ਕਹਿਣ ਲੱਗੇ, ਹੁਣ ਜਿੰਨੇ ਪਰਚੇ ਛਪਣਗੇ ਨਾ, ਸਭ ਹਿੰਦੀ ਅਖਬਾਰ ਹੈ, ਸਭ ਦੇ ਉੱਪਰ ਇਹ ਹੜਮ ਹੋਵੇਗੀ ਕਿ ਇਹ ਪਰਚਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 350 ਸਾਲਾ ਸਮਾਗਮਾਂ ਨੂੰ ਸਮਰਪਿਤ ਹੈ। ਇਹ 18 ਅਗਸਤ ਹੈ ਨਾ ਆਉਣ ਵਾਲਾ, 18 ਅਗਸਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ, ਸਹਿਯੋਗ ਸਦਕਾ, ਸਮੂਹ ਸਿੱਖ ਸੰਸਥਾਵਾਂ ਦੇ ਸਹਿਯੋਗ ਸਦਕਾ, ਸ੍ਰੀ ਪਾਉਂਟਾ ਸਾਹਿਬ ਸਹਿਰ ਪਾਉਂਟਾ ਕੀ ਸੁੱਧ ਲਈ ਸ੍ਰੀ ਪਾਉਂਟਾ ਸਾਹਿਬ 18 ਅਗਸਤ ਨੂੰ 350 ਸਾਲਾ ਸਮਾਗਮਾਂ ਦੇ ਉਪਲਕਸ਼ ਵਿੱਚ ਸਮਰਪਿਤ ਹੁੰਦਿਆਂ ਉੱਥੇ 52 ਕਵੀਆਂ ਦਾ ਕਵੀ ਦਰਬਾਰ ਕੀਤਾ ਜਾ ਰਿਹਾ। ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਬਸ ਇੰਝ ਹੀ ਹੋਵੇਗਾ ਜਿਵੇਂ ਕਲਗੀ ਵਾਲੇ ਦੇ ਕਵੀ ਦਰਬਾਰ ਵਿੱਚ ਬੈਠੇ ਹੋਈਏ। ਹਰ ਸਮਾਗਮ ਇਹਨਾਂ ਸਮਾਗਮਾਂ ਨੂੰ ਸਮਰਪਿਤ ਕਰੋ, ਇਹ ਗੁਰਮੁਖਤਾ ਹੀ ਬਣ ਜਾਏਗੀ। ਤੇ ਜੇ ਮਨਮੁਖ ਬਣੇ ਰਹੇ ਫਿਰ ਚਿੰਤਾ ਨਹੀਂ ਮੁੱਕਦੀ। ਸਹਿਸਾ ਰੋਗ ਨਾ ਛੋਡੇ, ਦੁੱਖ ਹੀ ਮੈਂ ਦੁੱਖ ਪਾਏ ਦੁੱਖ ਬਣਿਆ ਰਹੇਗਾ।
ਨਾਨਕ ਨਦਰੀ ਬਖਸ਼ ਲੇ ਸਭ ਦੇ ਮੇਲ ਮਿਲਾਹੇ।
ਪਰ ਫਿਰ ਵੀ ਨਦਰੀ ਮਿਹਰ ਦਾ ਮਾਲਕ ਜਿਨ੍ਹਾਂ ਨੂੰ ਬਖਸ਼ ਲੈਂਦਾ ਹੈ ਉਹਨਾਂ ਨੂੰ ਸ਼ਬਦ ਦੀ ਬਰਕਤ ਰਾਹੀਂ ਗੁਰੂ ਦੀ ਮਿਹਰ ਰਾਹੀਂ ਆਪਣੇ ਨਾਲ ਮਿਲਾ ਲੈਂਦਾ ਹੈ।
ਮਹੱਲਾ ਤੀਜਾ ਜੋ ਸਤਿਗੁਰ ਤੇ ਮੋਹ ਫੇਰੇ ਤਿੰਨਾ ਠਾਉਰ ਨਾ ਠਾਓ।
ਜਿਹੜੇ ਗੁਰੂ ਵੱਲੋਂ ਮੂੰਹ ਫੇਰ ਲੈਂਦੇ ਉਹਨਾਂ ਨੂੰ ਟਿਕਾਣਾ ਹੀ ਕੋਈ ਨੀ ਮਿਲਦਾ। ਸਤਿਗੁਰ ਦੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ, ਉਹਨਾਂ ਦਾ ਮੁਖੜਾ ਕਾਲਾ ਕਲੰਕ ਵਾਲਾ ਹੁੰਦਾ ਹੈ, ਪਰ ਗੁਰੂ ਨਾਲ ਜੁੜੇ ਹੋਏ ਬਰਕਤਾਂ ਮਾਣਦੇ ਨੇ। ਗੁਰੂ ਨਾਲ ਟੁੱਟੇ ਬਾਰ ਬਾਰ ਭਟਕਦੇ ਰਹਿੰਦੇ ਨੇ, ਤਿੰਨੇ ਠੌਰ ਨਾ ਠਾਓ, ਉਹਨਾਂ ਨੂੰ ਕੋਈ ਥਾਂ ਥਿੱਤਾ ਨਸੀਬ ਨਹੀਂ ਹੁੰਦਾ।
ਜਿਉਂ ਸੁੱਟੜ ਘਰ ਘਰ ਫਿਰੈ ਦੋਚਾਰਨ ਬਦਨਾਓ।
ਜਿਸ ਤਰ੍ਹਾਂ ਕੋਈ ਦੁਰਾਚਾਰੀ ਮਨੁੱਖ, ਕੋਈ ਦੁਰਾਚਾਰੀ ਇਸਤਰੀ ਸੁੱਟੜ ਹੋ ਕੇ ਘਰ ਘਰ ਆਪਣਾ ਅਪਮਾਨ ਕਰਾਉਂਦਾ ਫਿਰੇ, ਇਸ ਤਰ੍ਹਾਂ ਉਹਨਾਂ ਦੇ ਜੀਵਨ ਦੀ ਅਵਸਥਾ ਬਣ ਜਾਂਦੀ ਹੈ। ਸਭ ਜਗ੍ਹਾ ਫਿਟਕਾਰਾਂ ਪੈਂਦੀਆਂ ਹਨ।
ਨਾਨਕ ਗੁਰਮੁਖ ਬਖਸ਼ੀਆ ਹੈ ਸੇ ਸਤਿਗੁਰ ਮੇਲ ਮਿਲਾਓ।
ਗੁਰੂ ਮੇਲ ਕਰਦਾ ਹੈ ਤੇ ਐਸੇ ਗੁਰਮੁਖਾਂ ਨੂੰ ਬਖਸ਼ ਲੈਂਦਾ ਹੈ। ਜਿਹੜੇ ਗੁਰੂ ਨਾਲ ਜੁੜਦੇ ਨੇ ਮਨਮੁਖਾਂ ਨੂੰ ਵੀ ਗੁਰੂ ਬਖਸ਼ਦਾ ਹੈ। ਸਤਿਗੁਰੂ ਸਦਾ ਦਿਆਲ ਹੈ ਭਾਈ, ਟੁੱਟਿਆ ਹੋਇਆਂ ਨੂੰ ਗਲ ਨਾਲ ਲਾ ਲੈਂਦਾ ਹੈ। ਜੋ ਸ਼ਰਨ ਆਵੇ ਇਸ ਕੰਠ ਲਾਵੇ, ਇਹ ਬਲਦ ਸਵਾਮੀ ਸੰਧਾ। ਗੁਰੂ ਜੇ ਮੇਲ ਕਰ ਦੇਵੇ ਤਾਂ ਫਿਰ ਮਨਮੁੱਖਾਂ ਨੂੰ ਵੀ ਆਪਣੇ ਚਰਨਾਂ ਦਾ ਨਾਮ ਦਾ ਆਸਰਾ ਦੇ ਕੇ ਪਰਮਾਤਮਾ ਨਾਲ ਮਿਲਾ ਲੈਂਦਾ ਹੈ।
ਪੌੜੀ ਜੋ ਸੇਵਹਿ ਸਤ ਮੁਰਾਰ ਸੇ ਭਵ ਜਲ ਤਰ ਗਿਆ।
ਪਹਿਲਾਂ ਜਿਵੇਂ ਦਾਸ ਨੇ ਜ਼ਿਕਰ ਕੀਤਾ ਹੈ ਨਾ, ਗੁਰਮੁਖ ਆਤਮਾਵਾਂ ਦਾ, ਜੁੜੇ ਹੋਏ ਗੁਰਸਿੱਖਾਂ ਦਾ, ਜੋ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ, ਪੂਜਾ ਸਤਿਕਾਰ ਕਰਦੇ ਨੇ, ਉਹ ਸੰਸਾਰ ਦੇ ਦੁੱਖਾਂ ਦੇ ਸਾਗਰ ਤੋਂ ਤਰ ਜਾਂਦੇ ਹਨ।
ਜੋ ਬੋਲੇ ਹਰ ਹਰ ਨਾਉ ਤਿੰਨ ਜਮ ਛੱਡ ਗਿਆ।
ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਨੂੰ ਮੌਤ ਵੀ ਛੱਡ ਜਾਂਦੀ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦਾ, ਜਮ ਲਾਗੇ ਨਹੀਂ ਲੱਗ ਸਕਦਾ।
ਸੀ ਦਰਗਹਿ ਤਾ ਦੇ ਜਾਹੇ ਜਿਨ੍ਹਾਂ ਹਰ ਜਪ ਲਿਆ।
ਜਿਨ੍ਹਾਂ ਨੇ ਗੁਰੂ ਦੀ ਮਿਹਰ ਸਦਕਾ ਗੁਰਮੁਖਤਾਈ ਵਾਲਾ ਜੀਵਨ ਅਪਣਾ ਕੇ ਗੁਰੂ ਦਾ ਨਾਮ ਜਪਿਆ ਹੈ ਉਹ ਦਰਗਾਹ ਵਿੱਚ ਸਨਮਾਨੇ ਜਾਂਦੇ ਹਨ, ਉਹਨਾਂ ਦਾ ਲੋਕ ਪਰਲੋਕ ਸੁਹੇਲਾ ਥੀ ਬਹਿੰਦਾ ਹੈ।
ਹਰ ਸੇਵਹਿ ਸੇਈ ਪੁਰਖ ਜਿਨ੍ਹਾਂ ਹਰ ਤੁਧ ਮਇਆ।
ਉਹਨਾਂ ਨੂੰ ਗੁਰੂ ਦੇ ਨਾਲ ਜੁੜਨਾ ਮਿਲਦਾ ਹੈ, ਉਹਨਾਂ ਨੂੰ ਬਖਸ਼ਿਸ਼ ਮਿਲਦੀ ਹੈ, ਉਹ ਗੁਰੂ ਨੂੰ ਜਪਦੇ ਹਨ। ਬੜੇ ਮਹਾਂਬੋਲ ਨੇ ਸਾਹਿਬ ਜੀਆਂ ਦੇ, ਹਰ ਸੇਵੈ ਸਹੀ ਪੁਰਖ ਜਿਨ੍ਹਾਂ ਹਰ ਤੁਧ ਮਾਇਆ। ਹੇ ਨਿਰੰਕਾਰ ਜਿਨ੍ਹਾਂ ਤੇ ਤੇਰੀ ਮਿਹਰ ਹੋ ਜਾਏ, ਦਇਆ ਮਾਇਆ ਕਰ ਦੇਵੇ, ਦਇਆ ਮਾਇਆ ਕਰ ਪ੍ਰਾਨ ਪੱਤ ਬੋਰੀ। ਜਿਨ੍ਹਾਂ ਤੇ ਦਇਆ ਮਾਇਆ ਕਰ ਦੇਵੇ ਉਹੀ ਤੈਨੂੰ ਜਪਦੇ ਨੇ। ਮੈਂ ਇੱਕ ਦਫ਼ਾ ਮਸਕੀਨ ਜੀਆਂ ਨੂੰ ਇਹ ਪੁੱਛਿਆ ਸੀ, ਮੈਂ ਕਿਹਾ ਵੀ ਬੜਾ ਮਨ ਤਾਂ ਕਰਦਾ ਹੈ ਜਪਣ ਲਈ, ਪਰ ਫਿਰ ਵੀ ਕਈ ਵਾਰੀ ਜਪਣਾ ਨਹੀਂ ਆਉਂਦਾ, ਸਰੀਰ ਆਗਿਆ ਨਹੀਂ ਦਿੰਦਾ, ਖੇਚਲ ਚ ਆ ਜਾਂਦਾ। ਕਹਿਣ ਲੱਗੇ ਸਾਰੀ ਗੱਲ ਤਾਂ ਹੀ ਬਣਦੀ ਹੈ ਜੇ ਗੁਰੂ ਦੀ ਮਿਹਰ ਹੋਵੇ। ਗੁਰੂ ਕੋਲੋਂ ਮਿਹਰ ਮੰਗਣੀ ਚਾਹੀਦੀ, ਗੁਰੂ ਕੋਲੋਂ ਬਖਸ਼ਿਸ਼ ਮੰਗਣੀ ਚਾਹੀਦੀ ਹੈ। ਹਰ ਸੇਵੈ ਸਹੀ ਪੁਰਖ ਜਿਨ੍ਹਾਂ ਹਰ ਤੁਧ ਮਾਇਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹੇ ਕਰਤਾ ਪੁਰਖ ਜਿਨ੍ਹਾਂ ਤੇ ਤੇਰੀ ਮਿਹਰ ਹੋਵੇ ਉਹ ਜਪ ਸਕਦੇ ਹਨ।
ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭ੍ਰਮ ਭਾਉ ਗਿਆ।
ਹੇ ਪ੍ਰਭੂ ਤੂੰ ਮਿਹਰ ਕਰ, ਮੈਂ ਸਦਾ ਹੀ ਤੇਰੇ ਗੁਣ ਗਾਉਂਦਾ ਰਹਾ, ਐਸੇ ਗੁਰਮੁਖਾਂ ਦਾ ਭ੍ਰਮ ਤੇ ਭਉ ਸਦਾ ਲਈ ਦੂਰ ਹੋ ਜਾਂਦਾ ਜਿਹੜੇ ਨਾਮ ਨਾਲ ਜੁੜ ਜਾਂਦੇ ਹਨ। ਗੁਰੂ ਮਿਹਰ ਕਰੇ ਅਸੀਂ ਨਾਮ ਨਾਲ ਜੁੜਦੇ ਹੋਏ, ਅਸੀਂ ਗੁਰੂ ਨੂੰ ਸਮਰਪਿਤ ਹੁੰਦੇ ਹੋਏ, ਗੁਰੂ ਦੀ ਮਰਿਆਦਾ ਅਨੁਸਾਰ ਚੱਲਦੇ ਹੋਏ ਗੁਰਮੁਖ ਬਣ ਸਕੀਏ ਤੇ ਮਨਮੁਖਤਾਈ ਵਾਲਾ ਸਾਡਾ ਵਰਕਾ ਫਟ ਜਾਵੇ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ। ਦਾਸ ਆਪ ਸਭ ਦਾ ਹਾਰਦਿਕ ਤੌਰ ਤੇ ਧੰਨਵਾਦੀ ਹੈ। ਪ੍ਰਬੰਧਕਾਂ ਦਾ, ਸਤਿਕਾਰਯੋਗ ਪ੍ਰਧਾਨ ਜੀ ਦਾ, ਪਰਮ ਸਰਦੇਹ ਆਤਮਾ ਪੂਜਿਆ ਪਾਦ ਸ੍ਰੀ ਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹਰ ਗ੍ਰੰਥੀ ਸਾਹਿਬ ਜੀਆਂ ਦਾ, ਜੋ ਬੜੇ ਪ੍ਰੇਮ ਨਾਲ ਹਮੇਸ਼ਾ ਨਿਵਾਜਦੇ ਹਨ। ਦਾਸ ਧੰਨਵਾਦੀ ਹੈ। ਬਾਰੰਬਾਰ ਫਿਰ ਤੋਂ ਸਭ ਦਾ ਧੰਨਵਾਦ, ਪੁੱਲ ਚੁੱਕ ਦੀ ਖਿਮਾ। ਆਓ ਰਲ ਕੇ ਇਹਨਾਂ ਪੰਕਤੀਆਂ ਨੂੰ ਇੱਕ ਵਾਰੀ ਪੜ੍ਹੀਏ ਤੇ ਫਿਰ ਅਰਦਾਸ ਸ਼ਾਮਲ ਹੋਈਏ।
ਹਰ ਸੇਵੇ ਸੇਈ ਪੁਰਖ
ਜਿਨ੍ਹਾਂ ਹਰ ਤੁਧ ਮਾਇਆ ਗੁਰ ਗਾਵਾ ਪਿਆਰੇ ਗੁਰਮੁਖ ਭ੍ਰਮ ਭਉ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।